साहिब महाराज जी दी पावन पवित्र हजूरी अंदर संध्या वेले दे दीवान दी हाजरी पर रहे गुरु सवारे सत संगी जनो जो लड़ी बार अरदास दी विचार असी कर दे आ रहे हैं। तकरीबन 3 साल हो चले ने इस बार। कल असी पहुंचे सा के हे निमाणिया दे मान नेताणिया दे तान ने ओटियां दी ओट सच्चे पिता वाहिगुरु जी आप जी दे हजूर। फिर अगे बेनती कीती सी ओ शब्द कहने ने जे आपा कीर्तन कीता है जे आपा पाठ कीता है जे आपा घर विच गुरु जी दे चरण पवाए ने ओ शब्द कह के फिर अगे अरदास दे शब्द ने के आप जी दे हजूर जिवें कल अर्ज कीती सी उदाहरण वजो के सो दर रह राज साहिब जी की अरदास अखर वादा घाटा पुल चुक माफ करना ते अगली तो के सरबत दे कारज रास करने। जदो सरबत दे कारज आए ने ना ते एदा भाव ए वे के जितने भी संगत विच बैठे ने शब्दावली सारिया दी एक वर्ती जा सकदी ए पर कारज सारिया दे इको जे नहीं क्योंकि कारज जेड़ा हर बंदे दे जीवन ते निर्भर पिया करदा ओ किस कारज लई अरदास पिया करदा वेखो काज दुनिया दे पदार्थ काज तन दी अरोगता काज है पुत्र दी दात दी मंग काज है औगुणा तो छुटकारा कारज है के अंदर दे वकारा तो बच जाइए कारज है के जिस मकसद लई आया नाम दी दात मिल जाए कारज है के दर्शन प्यास पैदा हो जाए कारज है के जे साईं दी दात मिल गई ते शुकराना करन दी जाच आ जाए क्योंकि कारज अनेका ने। इथे देखो अरदास लिखण वाले सजना ने शब्द कैसन सरबत दे कारज राश करना सिर्फ इस तुक दी आपा विचार गुरु शब्द दी रोशनी विच करांगे। तन गुरु रामदास कृपालू जी आप बख्शिश मेर करन विच वर्तन सानू अंदर दी एकाग्रता टिकाओ दी दात बख्श के इस पवित्र पंक्ति दी विचार आप ही करा लैण करो कृपा। साध संगत जी विचार प्रारंभ करन तो पहला आशीष बख्शो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी ने हर प्राणी मातर नू ए उपदेश दृढ़ कराया है कि जदो भी तेनू किसे चीज दी जरूरत होवे कोई भी वस्तु तेनू लोड़ींदी होवे ते तेरा बल तेरी ताकत तेरी सियाणप तेरी अकल कम ना कर दी होवे ते उदो मालक दे चरणा विच अरदास करी ते मालक तेरी उस लोड़ नू पूरिया जरूर करनगे। हजूर ने बाणी विच एक बचन कहा ते इस तुक दा अर्थ कला सिखां लई नहीं सरबत दे कारज रास करना। हजूर ने शब्द वरते ने सब को तेरा तू सब सदा हे मेरे मालक तू सब ना रास सब तुद है पासों मंग दे नित कर अरदास सरबत दे कारज रास करना। हे प्रभु तू सारियां दा है सारे तेरे ने ते सारियां दी पूंजी सारियां दी रास सारियां दा नजर केवल तेरे ते वे ते सारी लुकाई तेरे चरणा विच अरदास कर दिए सब तुद है पासों मंग दे ते मंग दे किवें ने नित कर अरदास। देखो ये कदी ना भूलिए मंगण दा तरीका हुंदा है एक आकड़ के मंगना एक हुंदा है अरदास विच झुक के निम्रता विच आ के मंगना। आकड़ के मंगण वालियां दे पल्ले कुछ नहीं पैंदा जेडे अपने आप नू चुकांदे ने ओ झोलियां भर के लै जांदे सब तुद है पासो मंग दे नित कर अरदास। हजूर ने फिर एक होर बचन के कहन लगे सुख दाता भय भंजनो तिस आगे कर अरदास मेर करे जिस मेहरवान ता कारज आवे रास सरबत दे कारज रास करना। जे मेहरवान देखो शब्द ने ओ पहली गल सुख दाता है जे सुख दी लोड़ तेनू है ते तां वी अरदास करी। अज मैं अर्ज करनी चाहना क्योंकि अरदास केवल शब्दां दी मुथाज नहीं असल विच अरदास तां साडे अंदर दी अवस्था है। असी किथे करके टिके हां साडे अंदर दा टिका की है असाडियां मंगा की ने दुनियावी मंग तो शुरू करके गुरु ग्रंथ साहिब दी बाणी विचो प्रभु दे दर्शना दी मंग तक बेनती करनी है। हर एक दी अवस्था आपो अपनी। हजूर ने कहा ओ भय नू दूर करन वाले ने ओ सुखां दे दाते ने जे मेहरवान कृपालू हो जाए ता उस बंदे दे कारज रास हुंदे। हजूर ने एक बचन होर कहे कहन लगे कल्ला तू नहीं अरदास करदा इसे सारी दुनिया पुकार दी पई है। देखो एक आलने विच रहन वाला पंछी ओदी अरदास दा तरीका कुछ वखरा है पुकारदा ते ओही पिए पर जेड़े सिदक नाल ओ अरदास करदे खिमा करियो ए आदम जात मनुख ओने सिदक नाल अरदास नहीं जे करदा। अपने कोल इना इकट्ठा भी हुंदा पर फिर भी ए मन कूकर भौंकदा कि सब कुछ दुनिया दा मेरे कोल आ जाए। पंछी दी अरदास तक बाबा नानक जी कहिंदे ने जे अरदास करनी सिखनिया सिदक नाल ते पंछी तो सिखी आलना ओने तिनका तिनका इकट्ठा करके बनाया पर आलने विच सोना नहीं आलने विच हीरे मोती नहीं आलने विच अन्न दा भंडार नहीं आलने विच अन्न दा स्टोर नहीं। सवेरे उड्या कुछ कु अपना पेट भर के खादा कुछ कु बच्चियां दे मुंह विच आ के पाया ना बच्चियां लई इकट्ठा कीता ना अपने लई। सवेरे एक आस कीती जिने अज खान नू दिता जे कल नू जिंदगी देगा ते रोजी फिर भी देगा। साहब कहिंदे कदी बिहंगम दी आस तू तक हजूर दे बचन असी पढ़ने परंदा ना गिराह जर मांझ की वार दा सलोक है कि उस पंछी वल तक परंदा ना गिराह जर दरख्त आब आस कर ओ कहिंदा देहंद सुई एक तुई एक तुई देहंद सुई एक तुई एक तुई देन वाला तू आप है। बेनती कर रहा वा कला मनुख नहीं सिर्फ सब तुद पासो मंग दे किन्ने कु मंग दे ने सब सृष्ट सेवा दिन रात जियो। मेरे दाता जी दे कन सुनो अरदास जियो सरबत दे कारज रास करने दे सारे अपने अरदास में कर दे ने। फिर हजूर ने एक बचन होर कह अरदास बंदी कहन लगे जी की बिरथा होए सो गुर पे अरदास कर। जे तेरे अंदर दी गल बिरथा पी जांदी है नहीं बनदी ते गुरु दे चरणा विच अरदास करी। साहब कहिंदे ने किवें करनी है कीता लोड़िया कम सो हर पे आखिए सब तुद है पासो मंग दे सरबत दे कारज रास करना। हे प्रभु जी के मेर करो सारे तेरे चरणा विच पुकार पे कर दे ने बेनती पे कर दे ने ते नाल बचन कीते कीता लोड़िया कम सो हर पे आखिए कारज दे सवार सतगुर सच साखिए। कारज रास कर दे ने कन सुन के अर दे के अरदास सुन दे ने
ਸਭ ਉਹਦੇ ਪਾਸੋਂ ਮੰਗਦੇ ਨੇ, ਜੇ ਮਿਹਰਬਾਨ ਹੋ ਜਾਣ ਤੇ ਕਿਰਪਾ ਕਰਕੇ ਕਾਰਜ ਰਾਸ ਹੋ ਜਾਂਦੇ ਨੇ। ਹੁਣ ਬੇਨਤੀ ਕਰਨੀ ਕਿ ਅਰਦਾਸ ਦੀਆਂ ਕੁਝ ਮੰਜ਼ਲਾਂ ਨੇ, ਹਰ ਇੱਕ ਬੰਦੇ ਦੇ ਅੰਦਰ ਦੀ ਅਰਦਾਸ ਇੱਕੋ ਜੀ ਨਹੀਂ। ਕਈ ਵਾਰੀ ਤੋਂ ਜ਼ਬਾਨ ਤੋਂ ਕਹਿ ਦਿੰਨੇ ਆ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਖਲੋ ਕੇ ਕਹੀ ਜਾਂਗੇ ਨਾਮ ਦਈ ਨਾਮ ਦਈ ਨਾਮ ਦਈ, ਪਰ ਹਕੀਕਤ ਵਿਚ ਮਣੀ ਰਾਮ ਕਹੇਗਾ ਨਹੀਂ, ਰੁਪਈਆ ਮਿਲਣਾ ਚਾਹੀਦਾ ਹੈ। ਕੀ ਇਹ ਅਰਦਾਸ ਥੋੜਾ? ਮੈਂ ਕਹਿੰਦਾ ਜੋ ਤੇਰੇ ਅੰਦਰ ਇਸ ਵੇਲੇ ਭਾਈ ਸਾਹਿਬ ਹੁਣ ਇੱਕ ਗੱਲ ਬਹੁਤ ਸਿਰੇ ਦੀ ਕਹੀ, ਕਹਿੰਦੇ ਨੇ ਅੰਦਰ ਦਾ ਦੁੱਖ ਗੁਰੂ ਨਾਲ ਸਾਂਝਾ ਕਰੀ, ਕਿਉਂਕਿ ਉਹ ਤੇਰੇ ਅੰਦਰ ਦਾ ਦੁੱਖ ਵੰਡਾਏਗਾ, ਤੇਰੇ ਦੁੱਖ ਦਾ ਮਜ਼ਾਕ ਨਹੀਂ ਉਡਾਏਗਾ। ਸੰਸਾਰ ਦੇ ਲੋਕਾਂ ਨਾਲ ਦੁੱਖ ਸਾਂਝਾ ਕਰੇਗਾ, ਕਿਸੇ ਵੇਲੇ ਵੀ ਮਜ਼ਾਕ ਉਡਾਇਆ ਜਾ ਸਕਦਾ ਹੈ, ਪਰ ਗੁਰੂ ਦੁੱਖ ਸੁਣ ਕੇ ਦਰਦ ਵੰਡਾਉਂਦੇ ਜ਼ਰੂਰ ਨੇ, ਪਰ ਕਦੀ ਮਜ਼ਾਕ ਨਹੀਂ ਜੇ ਉਡਾਉਂਦੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਅਸੀਂ ਆ ਦੁਨੀਆਦਾਰ ਜੀਵ, ਗ੍ਰਿਸ਼ਤ ਵਿਚ ਵਿਚਰਨ ਵਾਲੇ ਹਾਂ, ਮਨੁੱਖ ਇੱਛਾ ਧਾਰੀ ਹੈ, ਇੱਛਾ ਧਾਰੀ ਦਰ ਤੇ ਇਹਦੇ ਅੰਦਰ ਇੱਛਾਵਾਂ ਦੀ ਇੱਕ ਮਾਨੋ ਲੜੀ ਚੱਲਦੀ ਪਈ ਹੈ, ਇੱਛਾਵਾਂ ਦਾ ਇੱਕ ਦਰਿਆ ਪਿਆ ਚੱਲਦਾ। ਹਰ ਖਿਨ ਬੰਦੇ ਦੇ ਮਨ ਵਿਚ ਕਿਸੇ ਨਾ ਕਿਸੇ ਚੀਜ਼ ਦੀ ਤੜਫ, ਕਿਸੇ ਨਾ ਕਿਸੇ ਚੀਜ਼ ਦੀ ਮੰਗ ਹੈ। ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਰਬੱਤ ਕਾਰਜ ਰਾਸ ਕਰਨ ਵਿਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਲੈਬਲ ਹੈ, ਉਹਨਾਂ ਲੋਕਾਂ ਦਾ ਅੰਦਰ ਹੈ ਜਿਹੜੇ ਦੁਨਿਆਵੀ ਪਦਾਰਥ ਮੰਗਦੇ ਨੇ। ਫਿਰ ਇੱਥੇ ਇੱਕ ਸਵਾਲ ਉੱਠੇਗਾ ਕਿ ਕੀ ਅਸੀਂ ਗੁਰੂ ਕੋਲੋਂ ਦੁਨਿਆਵੀ ਪਦਾਰਥ ਨਹੀਂ ਮੰਗਣੇ? ਆਮ ਤੌਰ ਤੇ ਕਿਹਾ ਜਾਂਦਾ ਨਹੀਂ ਇਹ ਅਰਦਾਸ ਨਾ ਕਰਿਆ ਕਰੋ। ਮੈਂ ਕਹਿੰਦਾ ਦੁਨਿਆਵੀ ਪਦਾਰਥ ਪਿਤਾ ਤੋਂ ਮੰਗ, ਜੇ ਮੰਗੇਗਾ ਨਹੀਂ ਹੋਰ ਕਿਹਦੇ ਦਰ ਤੇ ਝੋਲੀ ਅੱਡੇਗਾ? ਪਰ ਇਹ ਗੱਲ ਚੇਤੇ ਰੱਖੀ ਕਿ 100 ਸਾਲ ਦੀ ਉਮਰ ਵਿਚ ਮੰਗ ਉਹ ਹੀ ਨਾ ਰਹੇ ਜਿਹੜੀ 18 ਸਾਲ ਦੀ ਉਮਰ ਵਿਚ ਸੀ, ਤੇਰੀ ਉਮਰ ਦੇ ਨਾਲ ਨਾਲ ਤੇਰੇ ਅੰਦਰ ਦੀ ਤਰੱਕੀ ਵੀ ਹੋਣੀ ਚਾਹੀਦੀ, ਤੇਰੀ ਮੰਗ ਤਬਦੀਲ ਹੋਵੇ। ਉਹ ਹੋਵੇਗੀ ਨਾਮ ਨਾਲ, ਉਹ ਅੰਦਰ ਹੋਵੇਗਾ ਜੇ ਨਾਮ। ਸਭ ਤੋਂ ਪਹਿਲਾ ਬਚਨ ਕਾਨੜਾ ਰਾਗ ਹੈ ਧੰਨ ਗੁਰੂ ਅਰਜੁਨ ਸਾਹਿਬ ਜੀ ਦਾ। ਉਹਨਾਂ ਨੇ ਦੁਨਿਆਵੀ ਮੰਗ ਕੀਤੀ ਤੇ ਕਈ ਵਾਰੀ ਉਹ ਸ਼ਬਦ ਬੇਨਤੀ ਕੀਤਾ, ਕਹਿਣ ਲੱਗੇ ਸੱਜਣਾ ਜੇ ਆਪਣੇ ਕਾਰਜ ਰਾਸ ਕਰਾਣੇ ਨੇ ਤਾਂ ਆ ਕੇ ਪ੍ਰਭੂ ਦੇ ਚਰਨਾਂ ਵਿਚ ਬੇਨਤੀ ਕਰੀ। ਕਿਹੜੀ ਕਿਹੜੀ? ਕੱਲ ਵੀ ਅਰਜ਼ ਕੀਤੀ ਸੀ। ਕਹਿਣ ਲੱਗੇ ਜੇ ਸਮਾਜ ਵਿਚ ਤੇਰੀ ਇੱਜ਼ਤ ਨਹੀਂ, ਲੋਕ ਤੇਰੇ ਨਾਲ ਨਫ਼ਰਤ ਕਰਦੇ ਨੇ, ਉਹਨਾਂ ਤੋਂ ਨਫ਼ਰਤ ਨਾ ਕਰੀ, ਆ ਕੇ ਗੁਰੂ ਦੇ ਚਰਨਾਂ ਵਿਚ ਬੇਨਤੀ ਕਰੀ ਦਾਤਿਆ, ਜੇ ਨਾਮ ਦੀ ਦਾਤ ਦਿੱਤੀ ਆ ਸਮਾਜ ਵਿਚ ਜੀਣ ਲਈ ਇੱਜ਼ਤ ਵੀ ਦੇ ਦੇ। ਦੇਖੋ ਇੱਕ ਸਾਡੀ ਦੁਨਿਆਵੀ ਮੰਗ ਏ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਸ ਮੰਗ ਨੂੰ ਮੰਗਿਆ ਨੇ। ਐਤਵਾਰ ਅਰਜ਼ ਕੀਤੀ ਸੀ, ਇੱਕ ਭਗਤ ਨੂੰ ਮੰਦਰ ਵਿਚੋਂ ਧੱਕੇ ਪਏ, ਉਹਨੇ ਇੱਜ਼ਤ ਰੁਲਦੀ ਦੇਖ ਕੇ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ। ਸਭ ਤੋਂ ਪਹਿਲੀ ਬੇਨਤੀ, ਤੂੰ ਅਰਦਾਸ ਕਰਨ ਚੁਲੇ, ਜੇ ਤੈਨੂੰ ਇੱਜ਼ਤ ਦੀ ਲੋੜ ਪਵੇ ਤੇ ਤਾਂ ਵੀ ਇੱਥੇ ਅਰਦਾਸ ਕਰੀ, ਜੇ ਤੇਰਾ ਬਲ ਖਤਮ ਹੋ ਜਾਏ ਤਾਕਤ ਦੀ ਲੋੜ ਪਏ ਤਾਂ ਵੀ ਇੱਥੇ ਅਰਦਾਸ ਕਰੀ, ਜੇ ਜਿੱਦਣ ਤੈਨੂੰ ਧਨ ਦਾ ਤੋਟਾ ਆ ਜਾਏ ਸਰਬੱਤ ਦੇ ਕਾਰਜ ਰਾਸ ਕਰਨਾ, ਉਧਰ ਧਨ ਲਈ ਵੀ ਬੇਨਤੀ ਕਰੀ, ਜਿਸ ਦਿਨ ਤੇਰੇ ਘਰ ਤੈਨੂੰ ਪੁੱਤਰ ਦੀ ਦਾਤ ਦੀ ਲੋੜ ਪਏ ਤਾਂ ਵੀ ਬੇਨਤੀ ਕਰੀ, ਸੱਜਣਾ ਜਿੱਦਣ ਤੇਰੇ ਸਰੀਰ ਨੂੰ ਰੋਗ ਲੱਗ ਜਾਏ ਉਦਨ ਅਰੋਗਤਾ ਦੀ ਵੀ ਬੇਨਤੀ ਕਰੀ, ਕਿਉਂਕਿ ਸਰਬੱਤ ਦੇ ਕਾਰਜ ਰਾਸ ਕਰਦਾ। ਦੇਖੋ ਹਜ਼ੂਰ ਦਾ ਸ਼ਬਦ ਅਸੀਂ ਪੜ੍ਹਨੇ, ਜਨ ਕੋ ਪ੍ਰਭ ਸੰਗੇ ਅਸੁਨੇ, ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ, ਸਭ ਕੇ ਸਭ ਤੁਧੋ ਪਾਸੋ ਮੰਗਦੇ, ਕਿਉਂਕਿ ਤੇਰੇ ਘਰ ਵਿਚ ਸਭ ਕੁਝ ਹੈ ਤੇ ਜਿਸ ਦੇ ਘਰ ਵਿਚ ਸਭ ਕੁਝ ਨਾ ਹੋਵੇ ਲੋਕ ਉਹਦੇ ਦਰ ਤੋਂ ਮੰਗਣ ਵੀ ਨਹੀਂ ਜਾਂਦੇ। ਤੇਰੇ ਕੋਲੋਂ ਤਾਂ ਹੁੰਦੇ ਨੇ, ਤੇਰੇ ਘਰ ਵਿਚ ਸਭ ਕੁਝ ਹੈ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਸਭ ਤੁਧੇ ਪਾਸੋ ਮੰਗਦੇ। ਹਜ਼ੂਰ ਕਹਿ ਰਹੇ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ। ਅਗਲਾ ਸ਼ਬਦ ਦੇ ਮਾਨ ਮੰਗੂ ਸਰਬੱਤ ਦੇ ਕਾਰਜ ਰਾਸ ਕਰੀ ਦਾਤਾ, ਜੇ ਕਿਸੇ ਨੂੰ ਇੱਜ਼ਤ ਦੀ ਲੋੜ ਪੈ ਜਾਏ ਤੇ ਉਹਦੀ ਇੱਜ਼ਤ ਪਤ ਰੱਖੀ। ਮੇਰੇ ਮਾਲਕ ਜੇ ਕਿਸੇ ਨੂੰ ਤਾਕਤ ਦੀ ਲੋੜ ਪੈ, ਮਾਨ ਮੰਗੂ ਤਾਨ ਮੰਗੂ ਧਨ ਲਛਮੀ ਦੌਲਤ ਸੁਤ ਅਗਲੀ ਤੋਕੇ ਦੇਹ ਸ਼ਬਦ ਦੇਹ ਦੱਦੇ ਨੂੰ ਲਾ ਹਾ ਹਾ ਮੁਕਤਾ ਹੈ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਇੱਥੇ ਦੇਹ ਦਾ ਅਰਥ ਹੈ ਜਿਸ ਦਿਨ ਤਨ ਨੂੰ ਰੋਗ ਲੱਗ ਜਾਏ। ਇਹ ਅੱਗੇ ਚੱਲ ਕੇ ਬੇਨਤੀ ਕਰਾਂਗਾ ਕਿ ਅਰੋਗਤਾ ਦੀ ਅਰਦਾਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਕੀਤਾ ਹੈ। ਦੇਹ ਦਰ ਤੇ ਜਿੱਦਣ ਤਨ ਰੋਗੀ ਹੋ ਜਾਏ ਉਦਨ ਮੇਰ ਕਰੀ। ਦੇਖੋ ਬਾਣੀ ਵਿਚ ਦੇਹ ਸ਼ਬਦ 3 ਪ੍ਰਕਾਰ ਨਾਲ ਆਏ, ਦੱਦੇ ਨੂੰ ਲਾਂ ਤੇ ਹਾ ਹਾ ਮੁਕਤਾ ਦੇਹ,
ਦੱਦੇ ਨੂੰ ਲਾ ਤੇ ਹਾਏ ਨੂੰ ਸਿਹਾਰੀ ਦੇ, ਫਿਰ ਆਪਾਂ ਪੜ੍ਹਦੇ ਹਾਂ ਦੱਦੇ ਨੂੰ ਲਾ ਤੇ ਹਾਏ ਥੱਲੇ ਔਂਕੜ ਦੇਹੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਇੱਥੇ ਪਹਿਲਾ ਸਰੂਪ ਹੈ ਦੱਦੇ ਨੂੰ ਲਾ ਤੇ ਹਾਏ ਥੱਲੇ ਔਂਕੜ, ਇਹਦਾ ਅਰਥ ਹੈ ਤੁਸੀਂ ਮੈਨੂੰ ਬਖਸ਼ੋ ਦਿਓ। ਅੱਗੇ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਜਿਸ ਤੂੰ ਦੇ, ਇੱਥੇ ਦੱਦੇ ਨੂੰ ਲਾਂ ਤੇ ਖਾਏ ਨੂੰ ਸਿਹਾਰੀਏ, ਜਿਸ ਨੂੰ ਤੂੰ ਦੇਵੇਂ ਮੇਰੇ ਵਾਹਿਗੁਰੂ ਜੀ। ਅਗਲਾ ਜਿਹੜੀ ਬੇਨਤੀ ਕਰ ਰਿਹਾ, ਕਹਿਣ ਲੱਗੇ ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ ਸੁੱਤ ਦੇਹ, ਜੇ ਮੇਰੇ ਤਨ ਨੂੰ ਦੇਹ ਨੂੰ ਕੋਈ ਰੋਗ ਲੱਗ ਜਾਏ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਦੇਹ ਅਰੋਗਤਾ ਦੀ ਦਾਤ ਵੀ ਦੇ। ਹੁਣ ਅਗਲਾ ਬਚਨ ਕੀਤੋ ਨੇ, ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਉਸ ਪਰਮਾਤਮਾ ਦੇ ਦਰ ਤੇ ਕੀ ਕੁਛ ਹੈ ਤੇਰੇ ਕਾਰਜ ਰਾਸ ਕਰਨਗੇ। ਪਹਿਲੀ ਗੱਲ, ਇਹਨਾਂ ਵਕਾਰਾਂ ਤੋਂ ਬੰਦ ਖਲਾਸੀ ਕਰਨ ਵਾਸਤੇ ਉਹਦੇ ਕੋਲ ਰਹਿਮਤਾਂ ਨੇ। ਜੁਗਤ ਦਾ ਅਰਥ ਹੈ ਉਹਦੇ ਕੋਲ ਜੀਵਨ ਜਾਂਚ ਦੇਣ ਵਾਲੀਆਂ ਰਹਿਮਤਾਂ ਨੇ। ਭੁਗਤ ਦਾ ਅਰਥ ਹੈ ਜੇ ਤੈਨੂੰ ਸੰਸਾਰ ਦੀ ਰੋਜ਼ੀ ਦੀ ਲੋੜ ਹੈ ਤੇ ਸੱਚ ਜਾਣੀ ਉਹ ਰੋਜ਼ੀ ਵਾਲਾ ਮਸਲਾ ਵੀ ਹੱਲ ਕਰੇਗਾ। ਮੈਂ ਕਹਿੰਦਾ ਇਸ ਸ਼ਬਦ ਨੂੰ ਕਿਤੇ ਹਰ ਸਿੱਖ ਪੜ੍ਹ ਲੈ, ਦ੍ਰਿੜ ਕਰ ਲੈ, ਕਦੀ ਸਵਾਲ ਹੀ ਨੂੰ ਉੱਠੇਗਾ ਕਿ ਰੱਬ ਦੇ ਦਰ ਤੋਂ ਕੀ ਕੁਛ ਮੰਗਣਾ ਤੇ ਕੀ ਕੁਛ ਨਹੀਂ। ਪਰ ਇਹ ਕਦੀ ਭੁੱਲੀਏ ਨਾ, ਅਵਸਥਾ ਬਦਲੇ ਜ਼ਰੂਰ। ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਜਦੋਂ ਇਹ ਦਾਤ ਦੇ ਤੇ ਉਦੋਂ ਦੋ ਗੱਲਾਂ ਤੇਰੇ ਅੰਦਰ ਆ ਜਾਣ, ਭੈ ਤੇ ਭਾਏ, ਰੱਬ ਦਾ ਅਦਬ ਆਵੇ ਤੇ ਪ੍ਰੇਮ ਨਾਲ ਤੈਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਫਿਰ ਜੋ ਕੁਝ ਮੰਗੇਗਾ ਤੇਰੀ ਝੋਲੀ ਵਿਚ ਪਏਗਾ। ਦੇਖੋ ਕੀ ਭਗਤਾਂ ਨੇ ਦੁਨਿਆਵੀ ਕਾਰਜ ਰਾਸ ਕਰਨ ਵਾਸਤੇ ਦਾਤਾਂ ਨਹੀਂ ਮੰਗੀਆਂ। ਅਸੀਂ ਦੋ ਸ਼ਬਦ ਅਕਸਰ ਪੜ੍ਹਨੇ ਆ ਤੇ ਜਦੋਂ ਵੀ ਕਿਤੇ ਦੁਨਿਆਵੀ ਅਰਦਾਸ ਚੱਲੇਗੀ ਤੇ ਪਹਿਲਾ ਸ਼ਬਦ ਅਸੀਂ ਪੜ੍ਹਨੇ ਆ ਸੋਰਠ ਰਾਗ ਵਿਚ ਭਗਤ ਕਬੀਰ ਜੀ ਦਾ, ਦੂਜਾ ਸ਼ਬਦ ਪੜ੍ਹਨੇ ਆ ਭਗਤ ਧੰਨਾ ਜੀ ਦਾ। ਤੇ ਇੱਕ ਦਿਨ ਅਰਜ਼ ਕੀਤੀ ਸੀ, ਕਈ ਵਾਰੀ ਅਸੀਂ ਮਜ਼ਾਕ ਉਡਾਨੇ ਆ, ਲਓ ਜੀ ਭਗਤਾਂ ਦੀ ਮੰਗ ਤਾਂ ਬਿਲਕੁਲ ਥੱਲੇ ਸੀ ਜੀ, ਪਦਾਰਥ ਪੈ ਮੰਗਦੇ ਸਨ। ਨਹੀਂ ਗੁਰੂ ਕੇ ਸਿੱਖੋ, ਇਹ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਹਰ ਅਵਸਥਾ ਦੀ ਅਗਵਾਈ ਪਈ ਕਰਦੀ ਏ। ਮੈਂ ਕਹਿੰਦਾ ਭਗਤ ਧੰਨੇ ਵਰਗੇ ਨੇ ਜੇ ਦਾਤ ਮੰਗੀਏ ਤੇ ਜਿਹੜੀਆਂ ਉਦਾਹਰਨਾਂ ਸਿਦਕ ਦੀਆਂ ਉਹਨਾਂ ਦਿੱਤੀਆਂ ਨੇ, ਸ਼ਾਇਦ ਰੋਜ਼ੀ ਸੰਬੰਧੀ ਇੰਨੀਆਂ ਡੂੰਘੀਆਂ ਤੇ ਰਮਜ਼ ਭਰਪੂਰ ਉਦਾਹਰਨਾਂ ਕੋਈ ਦੇ, ਉਹ ਦਾਤ ਮੰਗਦੇ ਪਏ ਨੇ। ਇੱਕ ਪਾਸੇ ਕਹਿੰਦੇ ਨੇ ਗੋਪਾਲ ਤੇਰਾ ਆਰਤਾਂ, ਇਹ ਪਹਿਲੀ ਸਟੇਜ ਦੁਨਿਆਵੀ ਮੰਗ ਕਰਨੀ। ਪਰ ਇਹ ਕਦੀ ਭੁੱਲੀਏ ਨਾ, ਉਹ ਕੇਵਲ ਲਾਲਚੀ ਨਹੀਂ। ਕਹਿਣ ਲੱਗੇ ਜੋ ਜਨ ਤੁਮਰੀ ਭਗਤ ਕਰਨ ਦੇ, ਦਾ ਮਤਲਬ ਭਗਤੀ ਕਰਕੇ ਦਾਤ ਮੰਗਣ ਆਏ ਨੇ। ਗੋਪਾਲ ਤੇਰਾ ਆਰਤਾਂ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾਂ, ਉਸ ਭਗਤ ਨੂੰ ਇੰਨਾ ਸਿਦਕ ਹੈ, ਉਹ ਜਦੋਂ ਕਿਤੇ ਰੋਜ਼ੀ ਦੀ ਉਦਾਹਰਨ ਦਿੰਦੇ ਨੇ ਤੇ ਬੰਦੇ ਨੂੰ ਧੀਰੇ ਦਿੰਦਿਆਂ ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾਂ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤੰਤ ਬਾਹਰ ਪੰਖ ਖੀਰ ਤਿਨ ਨਾਹੀ ਪਰਮਾਨੰਦ। ਉਹ ਪਰਮਾਤਮਾ ਜਿਹੜਾ ਪਰਮ ਆਨੰਦ ਹੈ, ਪੂਰਨ ਪਰਮੇਸ਼ਰ ਹੈ, ਸਮਝ ਦੇਖ ਮਨ ਮਾਹੀ, ਇੱਕ ਬਚਨ ਨਾ ਕੀਤਾ ਪਾਖਨ ਕੀਟ ਗੁਪਤੋਏ ਰਹਿਤਾ ਤਾਂਚੋ ਮਾਰਗ ਨਾਹੀ। ਤੈਨੂੰ ਉਦਾਹਰਨਾ, ਜੇ ਮਾਤਾ ਦੇ ਉਦਰ ਦੇ ਪਾਣੀ ਵਿਚੋਂ ਰਿਜ਼ਕ ਦਿੰਦਾ, ਜੇ ਕੱਛੂ ਕੁੰਮੀ ਦੇ ਬੱਚਿਆਂ ਨੂੰ ਧਿਆਨ ਨਾਲ ਰੋਜ਼ੀ ਦਿੰਦਾ ਹੈ, ਤੇ ਜੇ ਪੱਥਰ ਵਿਚ ਪੜਦੇ ਕੀੜਿਆਂ ਨੂੰ ਰੋਜ਼ੀ ਪਿਆ ਦਿੰਦਾ, ਇਹਦਾ ਮਤ ਇਹ ਸਮਝੀਏ ਕਿ ਭਗਤ ਨਾਮਦੇਵ ਦੀ ਅਵਸਥਾ ਕਿੰਨੀ ਕੁ ਸਿਦਕ ਵਾਲੀ ਹੈ। ਪਰ ਉਹ ਸਾਨੂੰ ਸਮਝਾਉਂਦੇ ਨੇ ਕਿ ਜੇ ਤੈਨੂੰ ਦੁਨਿਆਵੀ ਰੋਜ਼ੀ ਦੀ ਕਾਜ ਤੈਨੂੰ ਪੈ ਜਾਏ, ਤੂੰ ਅਰਦਾਸ ਕਰਨ ਆਵੇ ਤੇ ਇੰਨੀ ਮੰਗ ਵੀ ਤੂੰ ਗੁਰੂ ਕੋਲ ਮੰਗ ਸਕਨੇ ਕਿ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸਿੱਧਾ ਮੰਗੋ ਘਿਓ। ਕਹਿਣ ਲੱਗੇ ਮੈਂ ਦਾਲ ਮੰਗਣਾ, ਆਟਾ ਮੰਗਣਾ, ਘਿਓ ਮੰਗਣਾ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾਂ ਅਨਾਜ ਮੰਗੋ ਸੱਤ ਸ਼ੀਕਾਂ, ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗਿਆਨ ਚੰਗੀ ਜਨ ਧੰਨਾ ਲੇਵੈ, ਮੰਗੀ ਸਰਬੱਤ ਦੇ ਕਾਰਜ ਰਾਸ ਕਰਨੇ। ਹੇ ਮੇਰੇ ਦਾਤਾ ਜੀ, ਜੇ ਕੋਈ ਧੰਨੇ ਦੀ ਤਰ੍ਹਾਂ ਆਟਾ ਮੰਗਦਾ ਹੈ, ਜੇ ਕੋਈ ਸਿੱਖ ਆ ਕੇ ਰੋਜ਼ੀ ਪੇਟ ਦੀ ਖਾਤਰ ਦਾਲ ਮੰਗਦਾ ਹੈ, ਜੇ ਕੋਈ ਘਿਓ ਮੰਗਦਾ ਹੈ, ਜੇ ਕੋਈ ਮੱਝ ਗਾਂ ਮੰਗਦਾ ਹੈ, ਜੇ ਕੋਈ ਕੀਮਤੀ ਅਸਵਾਰੀ ਮੰਗਦਾ ਹੈ, ਤੇ ਜੇ ਕੋਈ ਬੰਦਗੀ ਕਰਨ ਵਾਲਾ ਜੀਵਨ ਸਾਥੀ ਮੰਗਦਾ ਹੈ, ਇਹਦਾ ਮਤਲਬ ਕਿ ਸਿੱਖ ਦੇ ਬੱਚੇ ਦੇ ਰਿਸ਼ਤੇ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਏ ਦਾਤਾ, मेरे बच्चे दी जिंदगी दा जीवन साथी ओ बनाई जिदे मिलन दे नाल रब्बा तेरी याद आउंदी है। गुरु साहिब कहिंदे तू तां इत्थों तक अरदास कर के घर की गियन चंगी जन धन्ना लेवै मंगी। जदों असीं बाबे कबीर जी दे शब्द पढ़ने पावे ओ आरती विच गायन कीता जांदा है कि सोरट भूखे भगत ना कीजै ये माला अपनी लीजै। तको उन्हां दी मंग की कहन लगे मेरे मालिक जी मैं तेरे चरणा विच कुछ बेनती करना है। केड़ी केड़ी बेनती ते उन्हां दी मंग किन्नी कु वे। असीं कई वारी कहांगे इहो जी मंग ना गुरु कोल मंगीए थोड़ियां थोड़ियां चीजां। मैं कहना सिदक वाला ते पानी दा गलास पींदिया भी शुक्र करदा दाता है तेरी दित्ती कोई दात है तू रहमत कीती है। भगत जी ने शब्द वरते कहन लगे माधो कैसी बने तुम संगे आप ना देखो ता लेवो मंगे सरबत दे कारज रास करने। ते जदो कोई इस तरह मंगदा होवे दो सिर मांगू चूना पाओ घीओ संग लूना अध सिर मांगू दाले मोको दोनों वक्त जवाले खाट मांगू चौपाई सराहना अवर तलाई ऊपर को मांगू खींदा तेरी भगत करे जन थींदा। कहन लगे लगे दाता मेरा मकसद ए नहीं के केवल मैं अपने तानू ए खुराक दे के पेटू बन जावा नहीं मेरे मालिक जी मैं ना ही कीता लभो एक नाउ तेरा मैं फबो। पर जे कोई ए भी दात मंगे ते मेरे साहब जी कृपा करियो ओदे भी कार्ज रास करने। अवस्था है आपो अपनी हुण साहब धन गुरु ग्रंथ साहब दी बाणी विच गुरु अर्जुन देव जी ने कहा कि जो कोई मंगदा है पर सेवक बन के मंगे ते उनु दात मिलदी। मैं कुछ कु उदाहरण इतिहास विचो आप जी दे समक्ष बेनती करनी चाहना कि सिखा ने दुनियावी कार्ज लई भी अरदासा कीतियां कि इतिहास दे इन्हां पन्नियां नूं असीं भुल जांगे कि भाई मनसुख वरदे दा बेड़ा डोलदा पिया है एक दुनियावी काज है। कहिंदा मेरे बाबा कृपा करी मेरे डोल दे समुंदर विच बेड़े नूं किनारे ला दे। एक दुनियावी कार्ज उहदा रास होया। गुरु अंगद साहिब सच्चे पातशाह दे चरणा विच भाई जीवा बेनती करदा है कि मेहर करी ਇਹ ਗੱਲ ਵੱਖਰੀ ਕੇ ਹਜ਼ੂਰ ਸਮਝਾਉਂਦੇ ਨੇ ਨਹੀਂ ਰਜ਼ਾ ਵਿਚ ਰਹੀਏ। ਕਹਿੰਦਾ ਦਾਤਾ ਜੀ ਲੰਗਰ ਤਿਆਰ ਕਰਨੇ ਅਨੇਰੀ ਰੁਕੇ। ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਖਲੋ ਕੇ ਦੁਰਗੋ ਪੰਡਿਤ ਕੀ ਦੁਨਿਆਵੀ ਮੰਗ ਨਹੀਂ ਮੰਗਦਾ। ਹਜ਼ੂਰ ਨੇ ਕਿਹਾ ਕਵੀ ਸੰਤੋਖ ਸਿੰਘ ਨੇ ਸ਼ਬਦ ਦਰਜ ਕੀਤੇ ਨੇ ਕਹਿਣ ਲੱਗੇ ਤੂੰ ਕੁਛ ਮੰਗ। ਕਹਿਣ ਲੱਗਾ ਮੈਨੂੰ ਇੰਨੀ ਸਮਝ ਨਹੀਂ ਪੈਂਦੀ ਮੈਂ ਮੰਗਾ ਕੀ। ਕਹਿਣ ਲੱਗੇ ਪਦਾਰਥ ਮੰਗ ਜੇ ਤੂੰ ਮੰਗਣ ਆਇਆ ਹੈ ਦੁਨਿਆਵੀ ਪਦਾਰਥ ਮੰਗੇਗਾ ਤਾਂ ਵੀ ਮਿਲਣਗੇ ਜੇ ਪਰਮਾਰਥਕ ਮੰਗੇਗਾ ਤਾਂ ਵੀ ਮੰਗਣਗੇ ਮਿਲਣਗੇ। ਕਹਿਣ ਲੱਗਾ ਫਿਰ ਮੈਨੂੰ ਸਮਝ ਨਹੀਂ ਪੈਂਦੀ ਜੇ ਮੈਂ ਮੰਗਣਾ ਵਾ ਰੁਪਈਏ ਤੇ ਅੱਗੇ ਜਮਦੂਤ ਦਿਸਦੇ ਨੇ ਰੱਬ ਦੇ ਘਰ ਵਿਚ ਧੱਕੇ ਪੈਣਗੇ ਤੇ ਜੇ ਮੈਂ ਮੰਗਣਾ ਨਾਮ ਤੇ ਇੱਥੇ ਲੋਕ ਨਹੀਂ ਟਿਕਣ ਦਿੰਦੇ। ਕਹਿੰਦਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਮੈਂ ਕੀ ਮੰਗਾ ਤੇ ਦੇਖੋ ਕੀ ਸਤਿਗੁਰੂ ਨੇ ਉਹਦੇ ਕਾਰਜ ਰਾਸ ਨਹੀਂ ਕੀਤੇ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ ਪੰਡਿਤ ਦੁਰਗੋ ਦੇ ਸ਼ਬਦ ਨੇ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕੋ ਧਨ ਬਹੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੈ ਨਾਮ ਨਾ ਦੇਵੈ ਨਾਮ ਬਿਨਾ ਜਨ ਜੰਪੁਰ ਜਾਏ। ਤੁਮ ਪੈ ਕਹੀ ਨਹੀਂ ਬਣਿਆ ਵੈ ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋ ਨਿਰਮਲ ਪੰਥ ਚਲਾਏ। ਫਿਰ ਦੇਣ ਲੱਗੇ ਕਾਰਜ ਰਾਸ ਕੀਤੇ ਸ਼ਬਦ ਵਰਤੇ ਦੁਰਗੋ ਜਬ ਲਗ ਜੀਵੋ ਧਨ ਬੋ ਪਾਵੋ ਸਿਮਰੋ ਸਤ ਨਾਮ ਲਿਵ ਲਾਵੋ ਪੁੰਨ ਦਾਨ ਕੈ ਲੋਕ ਸਦਾ ਹੈ ਅੰਤ ਕਾਲ ਜਮ ਨਹਿ ਦਰਸੈ ਹੈ। ਉਹਦੀ ਮੰਗ ਪਰਮਾਰਥਕ ਵੀ ਸੀ ਤੇ ਉਹਦੀ ਮਨ ਪਦਾਰਥਕ ਵੀ ਸੀ। ਗੁਰੂ ਨੇ ਪਦਾਰਥਕ ਮੰਗ ਵੀ ਪੂਰੀ ਕੀਤੀ ਤੇ ਸਤਿਗੁਰੂ ਨੇ ਪਰਮਾਰਥ ਵਾਲੀ ਮੰਗ ਵੀ ਪੂਰੀ ਕੀਤੀ। ਸਿਰ ਮੈਂ ਸੰਖੇਪ ਵਿਚ ਅਰਜ਼ ਕਰ ਰਿਹਾ ਕਿ ਭਾਈ ਮਨਸੁਖ ਦਾ ਬੇੜਾ ਲੱਗਦਾ ਦੁਨਿਆਵੀ ਕਾਜ ਹੈ। ਭਾਈ ਜੀਵਾ ਜੇ ਚੁੱਲ ਬਲ ਨੀ ਚਾਹੁੰਦਾ ਰਿਹਨੇਰੀ ਲਈ ਦੁਨਿਆਵੀ ਕਾਜ ਹੈ। ਗੁਰੂ ਅਮਰਦਾਸ ਦੇ ਦਰ ਤੇ ਪੰਡਿਤ ਦੁਰਗੋ ਮੰਗਦਾ ਦੁਨਿਆਵੀ ਕਾਜ ਵੀ ਹੈ। ਜੇ ਕਿਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਬਜ਼ੁਰਗ ਲੱਕੜਾਂ ਢੋਂਦਾ ਹੱਸ ਕੇ ਕਹਿੰਦੇ ਨੇ ਕੁਛ ਮੰਗ ਲੈ ਬਾਬਾ ਆਪ ਨੀਵੀ ਪਾ ਜਾਂਦਾ। ਪਰ ਘਰ ਵਾਲੀ ਖਲੋ ਕੇ ਕਹਿੰਦੀ ਬਾਬਾ ਆਦਮ ਦੀ ਸੁਪਤਨੀ ਦਾਤਾ ਜੀ ਲੱਕੜਾਂ ਤਾਂ ਢੋਈਆਂ ਨੇ ਸੁਣਿਆ ਸੀ ਤੇਰੇ ਦਰ ਤੋਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ। ਕੀ ਇਹ ਸਰਬੱਤ ਦੇ ਕਾਰਜ ਰਾਸ ਨੇ? ਗੁਰੂ ਤਾਂ ਇੰਨੇ ਵਿਸ਼ਾਲ ਨੇ। ਬਾਬੇ ਆਦਮ ਨੂੰ ਸ਼ਬਦ ਕਹੇ ਨੇ ਕਹਿਣ ਲੱਗੇ ਜਾ ਤੇਰੇ ਘਰ ਪੁੱਤਰ ਹੋਵੇਗਾ ਨਾਮ ਉਹਦਾ ਭਗਤੂ ਰੱਖੀ। ਅਸਲ ਵਿੱਚ ਉਹ ਗੁਰੂ ਕਾ ਪੁੱਤਰ ਹੋਵੇਗਾ ਭਗਤੂ ਦੀ ਸੰਗਤ ਕਰਕੇ ਭਾਈ ਫੇਰੂ ਵਰਗੇ ਕਰਨੀ ਵਾਲੇ ਸਿੱਖ ਪੈਦਾ ਹੋਏ ਨੇ। ਭਾਈ ਫੇਰੂ ਵਰਗਿਆਂ ਦੀ ਕਰਨੀ ਵੇਖ ਕੇ ਮੇਰੇ ਗੁਰੂ ਕਲਗੀਧਰ ਜੀ ਨੇ ਸੱਚੀ ਦਾੜੀ ਦਾ ਖਿਤਾਬ ਦਿੱਤਾ ਸੀ। ਬਾਬੇ ਆਦਮ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਦਰ ਵਿਚ ਕੀ ਸੰਸਾਰਕ ਮੰਗਾਂ ਸਿੱਖ ਲੈ ਕੇ ਨਹੀਂ ਆਉਂਦੇ? ਅਸੀਂ ਦੇਖਨੇ ਆ ਭਾਈ ਬੁੱਧੂ ਦੀ ਮੰਗ ਕੀ ਹੈ, ਕਹਿੰਦਾ ਦਾਤਾ ਮੇਰਾ ਆਵਾ ਪੱਕ ਜਾਏ। ਇਹ ਗੱਲ ਵੱਖਰੀ ਕਿ ਕੱਚੀਆਂ ਵੀ ਪੱਕਿਆਂ ਦੇ ਭਾਵ ਕਾ ਦਿੱਤੀਆਂ, ਪਰ ਮੰਗ ਤੇ ਪੈਸਿਆਂ ਦੀ ਸੀ ਨਾ ਕਿ ਮੇਰੀ ਮੰਗ ਪੂਰੀ ਹੋ ਜਾਏ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਖਲੋ ਕੇ ਮਾਈ ਚੱਬੇ ਦੀ ਕੀ ਇਹ ਕਹਿੰਦੀ ਨਹੀਂ ਕਿ ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਨੀਆਂ ਗੁਰੂ ਹਰਗੋਬਿੰਦ ਅੱਗੇ, ਨਾਉ ਸੁਲੱਖਣੀ ਪਿੰਡ ਮੇਰਾ ਚੱਬੇ ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਤੇ ਕਹਿ ਲੱਗੇ ਮਾਈ ਤੇਰੇ ਭਾਗਾਂ ਚ ਕੋਈ ਨੀ ਪੁੱਤਰ ਜਾ। ਦੇਖੋ ਅਸੀਂ ਅਸਲ ਵਿਚ ਅਰਦਾਸ ਕਰਨੀ ਆਉਂਦੇ, ਕਈ ਵਾਰੀ ਅਸੀਂ ਕੇਵਲ ਖਾਨਾ ਪੂਰਤੀ ਕਰ ਲਈ ਆਉਂਦੇ ਹਾਂ ਤੇ ਇਹ ਗੱਲ ਸਮਝਨੇ ਆ ਸਾਡਾ ਹੱਕ ਏ। ਕਦੀ ਸਮਝੋ ਨਾ ਅਰਦਾਸ ਹੱਕ ਨਹੀਂ, ਅਰਦਾਸ ਤਾਂ ਉਹਦੀ ਫਜ਼ਲ ਹੈ, ਅਰਦਾਸ ਤਾਂ ਉਹਦੀ ਰਹਿਮਤ ਹੈ। ਜੇ ਕਹਿ ਦਿੱਤਾ ਨਹੀਂ ਹੋਣਾ, ਇੱਥੇ ਬੜੇ ਸੱਜਣ ਤੱਕੇ, ਥੋੜਾ ਜਿਹਾ ਤੁਸੀਂ ਸੁਚਮਤਾ ਦੀ ਗੱਲ ਕਰੋ, ਉਹ ਭਾਈ ਸਿੱਖੋ ਮਰਿਆਦਾ ਕਾਇਮ ਕਰੋ। ਕਹਿਣਗੇ ਅਸੀਂ ਕੱਲ ਨੂੰ ਗੁਰਦੁਆਰੇ ਨਹੀਂ ਆਉਣਾ। ਮੈਂ ਸੋਚਣਾ ਜੇ ਤੂੰ ਇਹ ਕਹਿੰਦਾ ਤੇਰਾ ਆਇਆ ਵੀ ਕਿਸੇ ਅਰਥ ਨੇ, ਫਿਰ ਆਇਆ ਵੀ ਕਿਸ ਅਰਥ? ਜੇ ਪਹਿਲੇ ਲੜਨ ਵਾਲੀ ਬਿਰਤੀ ਲੈ ਕੇ ਆਇਆ, ਉਹਨਾਂ ਕਿਹਾ ਮਾਈ ਤੇਰੇ ਭਾਗਾਂ ਚ ਪੁੱਤਰ ਨਹੀਂ। ਬਾਹਰ ਗਈ, ਭਾਈ ਗੁਰਦਾਸ ਨੇ ਸੁਣਿਆ ਦੇਖਿਆ, ਕਹਿਣ ਲੱਗੇ ਮਾਈ ਇੱਥੇ ਰੋਂਦੇ ਆਏ ਤੱਕੇ ਨਹੀਂ ਪਰ ਹੱਸਦੇ ਗਏ ਨੇ। ਜੇ ਪਹਿਲੀ ਤੂੰ ਮੈਂ ਜਦੋਂ ਆਈ ਉਦੋਂ ਵੀ ਚਿਹਰਾ ਮਾਯੂਸ ਸੀ, ਚੱਲੀਏ ਤੇ ਤੇਰੀਆਂ ਅੱਖਾਂ ਵਿਚ ਪਾਣੀ ਕਿਉਂ? ਕਹਿਣ ਲੱਗੀ ਪੁੱਤਰ ਦੀ ਦਾਤ ਮੰਗਣ ਆਈ ਸਾਂ, ਮਿਲੀ ਨਹੀਂ। ਸਰਬੱਤ ਦੇ ਕਾਰਜ ਰਾਸ ਕਰਨੇ, ਕਹਿਣ ਲੱਗੀ ਮਿਲੀ ਨੀ ਦਾਤ। ਪੁੱਛਿਆ ਕੀ? ਉੱਤਰ ਦਿੱਤਾ ਤੇਰੇ ਭਾਗਾਂ ਵਿਚ ਪੁੱਤਰ ਨਹੀਂ। ਕਹਿੰਦੇ ਨੇ ਮਾਂ ਮੰਗਣ ਦੀ ਜਾਚ ਆਉਣੀ ਚਾਹੀਦੀ ਏ। ਜਦੋਂ ਕਿਹਾ ਭਾਗਾਂ ਵਿਚ ਨਹੀਂ, ਕਲਮ ਦਵਾ ਤੇ ਸ਼ਾਹੀ ਲੈ ਜਾ, ਕੱਲ ਨੂੰ ਸਾਹਿਬ ਨਿਕਲਣ। ਤੇ ਜਦੋਂ ਕਹਿਣ ਭਾਗਾਂ ਵਿਚ ਨਹੀਂ ਤੇ ਵਿਸ਼ਵਾਸ ਨਾਲ ਕਹੀਂ ਲਿਖਣ ਵਾਲਾ ਤੂੰ ਹੈ, ਜੇ ਉਥੇ ਨੀ ਲਿਖਿਆ ਤੇ ਇਥੇ ਲਿਖ। ਤੇ ਵਾਕਈ ਦੂਜੇ ਦਿਨ ਏਕਾ ਬਣਾਉਣ ਲੱਗੇ, ਘੋੜੇ ਨੇ ਭਾਵੇਂ ਪੈਰ ਚੁੱਕਿਆ ਪਰ ਰਹਿਮਤ ਗੁਰੂ ਦੀ ਹੋਈ, ਸਾਤਾ ਪਾਇਆ। ਤੇ ਗੁਰੂ ਕੇ ਸਿੱਖੋ ਸੱਤ ਪੁੱਤਰ ਉਸ ਮਾਈ ਦੇ ਘਰ ਹੋਏ। ਤੇ ਜਿੱਦਣ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਆਏ, ਉਥੋਂ ਦੇ ਲੋਕਾਂ ਨੇ ਮਸੰਦਾਂ ਨੇ ਬੂਹੇ ਬੰਦ ਕੀਤੇ, ਚੱਬੇ ਵੱਲ ਨੂੰ ਗਏ ਨੇ। ਉਸ ਬਜ਼ੁਰਗ ਮਾਈ ਦੀ ਔਲਾਦ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ ਸੀ। ਕੀ ਉਹ ਦੁਨਿਆਵੀ ਮੰਗ ਨੇ? ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਕਸ਼ਮੀਰ ਮਾਈ ਭਾਗ ਭਰੀ, ਬਸਤਰ ਤਿਆਰ ਕਰਕੇ ਕਹਿੰਦੀ ਏ ਕਿਰਪਾ ਕਰੋ ਮੇਰੇ ਬਸਤਰਾਂ ਦੀ ਦਾਤ ਨੂੰ ਪ੍ਰਵਾਨ ਕਰਿਓ। ਗੁਰੂ ਹਰਿ ਸਾਹਿਬ ਦੇ ਦਰ ਤੇ ਫੂਲ ਤੇ ਸੰਦਲੀ ਆਉਂਦੇ ਨੇ, ਤੇ ਕੀ ਉਹ ਆ ਕੇ ਬੇਨਤੀ ਨੀ ਕਰਦੇ? ਤੇ ਗੁਰੂ ਹਰਿ ਸਾਹਿਬ ਹੱਸ ਕੇ ਕਹਿੰਦੇ ਨੇ ਢਿੱਡ ਖੜਕਾਉਂਦੇ ਆਏ ਨੇ, ਨੰਗੇ ਤਨ ਆਏ ਨੇ, ਮੇਰਾ ਗੁਰੂ ਨਾਨਕ ਮੇਰ ਕਰੇਗਾ, ਇਹਨਾਂ ਦੀ ਔਲਾਦ ਦੇ ਘੋੜੇ ਯਮੁਨਾ ਨਦੀ ਤੱਕ ਦਾ ਪਾਣੀ ਪੀਣਗੇ, ਇਹਨਾਂ ਰਾਜ ਭਾਗ ਮਿਲੇਗਾ। ਦੁਨਿਆਵੀ ਮੰਗ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿਚੋਂ ਇੱਕ ਦੁਨਿਆਵੀ ਮੰਗ ਲੈ ਕੇ ਜੀਵ ਨਹੀਂ ਆਉਂਦੇ? ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਬਾਬੇ ਫੱਗੂ ਵਰਗੇ ਅਰਦਾਸਾਂ ਕਰਕੇ ਕਹਿੰਦੇ ਨੀ ਚਰਨ ਪਾਓ? ਮੈਂ ਕਹਿੰਦਾ ਕਿੰਨੀਆਂ ਕੁ ਉਦਾਹਰਨਾਂ ਦਈਏ ਜਦੋਂ ਸਿੱਖ ਦੁਨਿਆਵੀ ਮੰਗ ਵੀ ਮੰਗਦਾ ਹੈ ਪਰ ਉਹ ਦੁਨਿਆਵੀ ਮੰਗ ਤੱਕ ਸੀਮਿਤ ਨਹੀਂ ਰਹਿੰਦਾ। ਇੱਕ ਮੈਂ ਉਦਾਹਰਨ ਜ਼ਰੂਰ ਦੇਣੀ ਚਾਹੁੰਦਾ। ਗਿਆਨੀ ਗਿਆਨ ਸਿੰਘ ਜੀ ਖੁਣਾ ਨੇ ਤਵਾਰੀ ਗੁਰੂ ਖਾਲਸਾ ਵਿਚ ਇੱਕ ਗੁਰੂ ਕੇ ਲਾਲ ਦਾ ਜ਼ਿਕਰ ਕੀਤਾ ਹੈ। ਉਹਦਾ ਨਾਮ ਵੀ ਭਾਈ ਲਾਲ ਸਿੰਘ ਜੀ ਸੀ। ਬਜ਼ੁਰਗ ਜਾਣਦੇ ਨੇ ਉਸ ਸਾਖੀ ਨੂੰ। ਮੈਂ ਕਹਿੰਦਾ ਸਿੱਖਾਂ ਜੇ ਇਹੋ ਜੀ ਵੀ ਬਣ ਜਾਏ ਤੂੰ ਗੁਰੂ ਦੇ ਸਾਹਮਣੇ ਅਰਦਾਸ ਕਰੇ ਤੇ ਗੁਰੂ ਤੇਰੇ ਵੀ ਕਾਰਜ ਰਾਸ ਕਰੇਗਾ। ਆਪ ਨੂੰ ਪਤਾ ਹੈ ਭਾਈ ਕਾਨ ਸਿੰਘ ਨੇ ਉਹਦੇ ਸੰਬੰਧ ਵਿਚ ਲਿਖਿਆ ਹੈ, ਸਿਰਫ ਇੱਕੋ ਟਿਊਕ ਦਿੱਤੀ ਏ ਕਿ ਜਦੋਂ ਭਾਈ ਲਾਲ ਸਿੰਘ ਦਾ ਨਾਂ ਦਿੱਤਾ ਕਹਿਣ ਲੱਗੇ ਪੂਰਵ ਦੇਸ਼ ਦਾ ਰਹਿਣ ਵਾਲਾ ਸੀ, ਅਨਨ ਭਗਤ ਸੀ। ਤੇ ਅਗਲੀ ਤੋਕ ਉਹਨਾਂ ਦਿੱਤੀ ਸੀ ਕਿ ਇਹਨੂੰ ਦੇਖ ਕੇ ਗੁਰੂ ਕਲਗੀਧਰ ਜੀ ਨੇ ਇਹਦੀ ਢਾਲ ਨੂੰ ਦੇਖ ਕੇ ਕਿਹਾ ਸੀ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੁਖ ਹੈ, ਉਹ ਇੱਕ ਸਮੇਂ ਮੋਕੋ ਗਏ ਬਾਂਧੈ ਤੋਫਨ ਮੋਪੈ, ਜਵਾਬ ਨਾ ਹੋਏ। ਢਾਲ ਉਹ ਕੀਮਤੀ ਤਿਆਰ ਕਰਕੇ ਲਿਆਏ, ਗੈਂਡੇ ਦੇ ਖਲ ਦੀ ਬਣੀ ਢਾਲ ਹਜ਼ੂਰ ਦੇ ਚਰਨਾਂ ਵਿਚੋਂ ਨੇ ਭੇਟ ਕੀਤੀ। ਕਹਿਣ ਲੱਗਾ ਮਹਾਰਾਜ ਇਹ ਕਿਰਪਾ ਕਰਕੇ ਢਾਲ ਤੱਕੋ, ਬੜੀ ਕੀਮਤੀ ਹੈ, ਇਹਦੇ ਵਿਚੋਂ ਕੋਈ ਵੀ ਤਾਕਤਵਰ ਨਿਸ਼ਾਨਾ ਲਾਏਗਾ ਗੋਲੀ ਦਾ ਅਸਰ ਇਸ ਢਾਲ ਤੇ ਨਹੀਂ ਹੋਣਾ। ਮਹਾਰਾਜ ਜੀ ਨੇ ਕਿਹਾ ਨਹੀਂ, ਹੋ ਸਕਦਾ ਸ਼ਾਇਦ ਹੋ ਜਾਏ। ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹਦੇ ਉੱਤੇ ਕਿਸੇ ਗੋਲੀ ਦਾ ਅਸਰ ਹੋਵੇ। ਮੇਰੇ ਸਾਹਿਬ ਗੁਰੂ ਕਲਗੀਧਰ ਕਹਿਣ ਲੱਗੇ ਨਹੀਂ, ਉਹਨੇ ਹੱਸ ਕੇ ਕਿਹਾ, ਕਹਿਣ ਲੱਗਾ ਤੁਸੀਂ ਵੀ ਗੋਲੀ ਚਲਾ ਕੇ ਦੇਖ ਲਓ। ਕਈ ਵਾਰੀ ਬੰਦਾ ਸ਼ਬਦ ਬੋਲ ਜਾਂਦਾ ਹੈ, ਪਰ ਇਹ ਨਹੀਂ ਪਤਾ ਮੈਂ ਜਿਹਦੇ ਨਾਲ ਗੱਲ ਪਿਆ ਕਰਨਾ ਮੈਨੂੰ ਸ਼ਬਦਾਵਲੀ ਕਹਿੰਦਿਆਂ ਵੀ ਸੋਚਣਾ ਚਾਹੀਦਾ। ਕਹਿਣ ਲੱਗੇ ਤੁਸੀਂ ਵੀ ਚਲਾ ਕੇ ਦੇਖੋ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਕੱਲ ਨੂੰ ਲੈ ਕੇ ਆਇਓ ਦਰਬਾਰ ਵਿਚ ਆਪਾਂ ਢਾਲ ਤੇ ਗੋਲੀ ਦਾ ਨਿਸ਼ਾਨਾ ਪਰਖਾਂਗੇ ਕਿ ਇਸ ਢਾਲ ਨੂੰ ਗੋਲੀ ਪਾਰ ਕਰਦੀ ਹੈ ਕਿ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਕਹਿ ਦਿੱਤਾ ਘਰ ਗਿਆ, ਆਪਣੇ ਟਿਕਾਣੇ ਤੇ ਗਿਆ। ਘਰ ਵਾਲੀ ਨੇ ਪੁੱਛਿਆ, ਕਹਿਣ ਲੱਗੀ ਦੱਸੋ ਢਾਲ ਭੇਟ ਨੀ ਕੀਤੀ ਵਾਪਸ ਲੈ ਆਏ? ਕਹਿਣ ਲੱਗਾ ਕੱਲ ਨੂੰ ਗੁਰੂ ਸਾਹਿਬ ਨੇ ਪਰਖਣੀ ਹੈ। ਮੈਂ ਕਿਹਾ ਵਿਚੋਂ ਗੋਲੀ ਨਿਕਲਦੀ ਨਹੀਂ, ਗੁਰੂ ਸਾਹਿਬ ਨੇ ਕਿਹਾ ਤੈਨੂੰ ਕੱਢ ਕੇ ਦਿਖਾਵਾਂਗੇ। ਤੇ ਕਹਿਣ ਲੱਗੀ ਤੁਸੀਂ ਕੀ ਕਿਹਾ? ਕਹਿੰਦਾ ਕੱਲ ਮੈਂ ਢਾਲ ਲੈ ਕੇ ਜਾਣਾ। ਹੱਥ ਜੋੜ ਕੇ ਕਹਿੰਦੀ ਤੁਹਾਨੂੰ ਪਤਾ ਨਹੀਂ ਉਹ ਤਿਰਲੋਕੀ ਨਾਥ ਨੇ, ਉਹ ਤਾਂ ਖਿਨਮੈ ਅਵਰਾ ਕਰਨ ਦੀ ਸਮਰੱਥਾ ਰੱਖਦੇ ਨੇ, ਉਹ ਤਾਂ ਹਰਨ ਭਰਨ ਜਾਂਕਾ ਨੇਤਰ ਪੋਰ। ਤੁਹਾਨੂੰ ਪਤਾ ਨਹੀਂ ਕਿ ਸਤਿਗੁਰ ਮੇਰਾ ਮਾਰ ਜਵਾਲਾ, ਉਹਦੇ ਕੋਲ ਤੇ ਇੰਨੀ ਤਾਕਤ ਹੈ, ਢਾਲ ਉਹਦੇ ਸਾਹਮਣੇ ਕੀ ਏ। ਲਾਲ ਸਿੰਘ ਦੇ ਖਾਨਿਓ ਗਈ ਮਨ ਨੂੰ ਲੱਗੀ ਵਾਕਈ ਸਮਰੱਥ ਗੁਰੂ ਏ, ਹੁਣ ਤੱਕ ਉਹ ਸਿੱਖ ਦੀ ਅਰਦਾਸ ਕੀ ਹੋ ਜਾਏ। ਮੈਂ ਸਿਰਫ ਬੇਨਤੀ ਕਰ ਰਿਹਾ ਉਹ ਗੁਰੂ ਸਿੱਖਾਂ ਭਾਵੇਂ ਸਾਹਮਣੇ ਖਲੋ ਕੇ ਕਹਿ ਜਾ ਕੱਲ ਨੂੰ ਮੈਂ ਆਵਾਂਗਾ ਤੇ ਤੇਰੀ ਵੀ ਪੱਤ ਰੱਖ ਲੈਂਦਾ। ਸਾਹਿਬ ਦੇ ਚਰਨਾਂ ਵਿਚ ਉਹਨੇ ਫਿਰ ਮਨ ਨੇ ਇੱਕੋ ਦਮ ਖੁਤਰੂ ਖੁਤਰੂ ਹੋਇਆ ਬਣੇਗਾ ਕੀ। ਉਸ ਵੇਲੇ ਕਹਿੰਦੇ ਨੇ ਘਰ ਵਾਲੀ ਨੇ ਕਿਹਾ ਗੁਰੂ ਸਾਹਿਬ ਨੇ ਕਿਹਾ ਪੰਜਾਂ ਮੈਂ ਵਰਤਣਾ, ਸੱਦ ਪੰਜਾਂ ਨੂੰ ਜਲ ਪਾਣੀ ਛਕਾ ਤੇ ਕਰੀਏ ਅਰਦਾਸ, ਅਰਦਾਸ ਕਰ ਕੱਲ ਗੁਰੂ ਸਾਡੀ ਪੱਤ ਰੱਖ ਲਵੇ। ਕਹਿੰਦੇ ਨੇ ਪੰਜਾਂ ਨੂੰ ਸੱਦਿਆ, ਅਰਦਾਸ ਕਰਾਈ ਤੇ ਅਰਦਾਸ ਦੇ ਸ਼ਬਦ ਸਨ ਹੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਮਿਹਰ ਕਰਿਓ ਕੱਲ ਸਿੱਖ ਦੀ ਪੱਤ ਨੂੰ ਰੱਖ ਲਿਆ ਜੇ। ਅਰਦਾਸ ਕਰਕੇ ਸਿੱਖ ਚਲੇ ਗਏ। ਸਵੇਰੇ ਦੀਵਾਨ ਸੱਜਿਆ, ਸੰਗਤ ਆਈ। ਅੱਜ ਅਕਲ ਨਾਲੋਂ ਵੱਧ ਸੰਗਤ ਪਹੁੰਚੀ, ਕਿਉਂ? ਅੱਜ ਭਾਈ ਲਾਲ ਸਿੰਘ ਦੀ ਢਾਲ ਪਰਖੀ ਜਾਣੀ। ਸਾਹਿਬ ਕਿਰਪਾਲੂ ਜੀ ਨੇ ਭਾਈ ਆਲਮ ਸਿੰਘ ਨੂੰ ਕਿਹਾ ਲਿਆਓ ਬੰਦੂਕ, ਬਰੂਦ ਭਰ ਕੇ। ਸਾਹਮਣੇ ਲਾਲ ਸਿੰਘ ਖਲੋ ਗਿਆ, ਅੰਦਰ ਧੜਕਦਾ ਪਿਆ, ਪਰ ਕਹਿੰਦਾ ਨਹੀਂ ਦਾਤਾ ਮੈਨੂੰ ਪਤਾ ਤੂੰ ਸਿੱਖ ਦੀ ਪੱਤ ਰੱਖੇਗਾ। ਉਹ ਕਿਹੋ ਜਿਹੀ ਅਰਜਾਤ ਸਿੱਖ ਪਿਆ ਕਰਦਾ? ਗੁਰੂ ਦੇ ਸਾਹਮਣੇ ਖਲੋ ਕੇ ਢਾਲ ਕੀਤੀ ਏ ਤੇ ਜਿੰਨੇ ਗੋਲੀ ਦਾ ਨਿਸ਼ਾਨਾ ਬਣਾਉਣਾ ਉਹਦੇ ਚਰਨਾਂ ਦਾ ਧਿਆਨ ਟਿਕਾ ਕੇ ਅਰਦਾਸ ਕਰੀ ਜਾਂਦਾ ਹੈ। ਮੇਰ ਕਹੀ ਮੇਰੀ ਪੱਤ ਰੱਖ ਲਵੀ, ਮੇਰ ਕਰੀ ਮੈਂ ਭੁੱਲ ਗਿਆ ਵਾ, ਮੇਰੀ ਪੱਤ ਤੁਸੀਂ ਢਕਣੀ ਕਹਿ। ਕਹਿੰਦੇ ਨੇ ਗੁਰੂ ਕਲਗੀਧਰ ਜਦੋਂ ਗੋਲੀ ਚਲਾਉਣ ਲੱਗਦੇ ਨੇ ਇੱਕੋ ਦਮ ਆਪਣੀ ਬੰਦੂਕ ਦੀ ਨੋਕ ਨੂੰ ਇੱਕ ਪਾਸੇ ਕਰ ਲੈਂਦੇ। ਦੂਜੀ ਵਾਰ ਤੀਜੀ ਵਾਰ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਕਾਰਨ ਕਿ ਗੋਲੀ ਚਲਾਉਂਦੇ ਕਿਉਂ ਨੀ, ਕੀ ਢਾਲ ਵਿੱਚੋਂ ਨਿਕਲਨੀ ਨਹੀਂ? ਕਹਿਣ ਲੱਗੇ ਢਾਲ ਵਿੱਚੋਂ ਤਾਂ ਕੱਢ ਦਿੰਦੇ ਪਰ ਢਾਲ ਦੇ ਉੱਤੇ ਗੁਰੂ ਨਾਨਕ ਦਾ ਹੱਥ ਹੈ, ਬਾਬੇ ਦੇ ਖੱਤ ਵਿੱਚੋਂ ਗੋਲੀ ਨਹੀਂ ਨਿਕਲ ਸਕਦੀ। ਕੀ ਇਹ ਸਿੱਖ ਦੇ ਕਾਰਜ ਗੁਰੂ ਰਾਸ ਨਹੀਂ ਕਰਦੇ? ਕੀ ਇਹ ਸਮਰੱਥ ਗੁਰੂ ਇੰਨੀਆਂ ਰਹਿਮਤਾਂ ਕਰਦੇ ਨੇ? ਬੜੇ ਪਿਆਰ ਨਾਲ ਕਿਹਾ ਲਾਲ ਸਿਆਂ ਤੈਨੂੰ ਜੁਗਤ ਆ ਗਈ ਏ ਗੁਰੂ ਨੂੰ ਰਿਝਾਨ ਦੀ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਦੁਨਿਆਵੀ ਮੰਗ ਵੀ ਕੋਈ ਹੋਵੇ ਤੇ ਗੁਰੂ ਕਾਰਜ ਰਾਸ ਕਰਦੇ ਨੇ। ਮੈਂ ਬੇਨਤੀ ਅਗਲੀ ਕਰਨੀ ਚਾਹਨਾ ਤੇ ਦੇਖੋ ਇੰਨੇ ਸਮਰੱਥ ਨੇ। ਕਬੀਰ ਸਾਹਿਬ ਵਰਗੇ ਤੇ ਮਹਾਂਪੁਰਸ਼ ਨੇ ਕਿਹਾ ਸੀ ਕਿ ਦਾਤਾ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ ਜਿਹਦੇ ਤੋਂ ਮੰਗੀਏ। ਉਹਨਾਂ ਦੇ ਸ਼ਬਦ ਨੇ ਤੁਮ ਧਨ ਧਨੀ ਉਦਾਰ ਤਿਆਗੀ। ਦੇਖੋ ਲੋਕ ਧਨ ਧਨੀ ਬੜੇ ਜੇ ਪਰ ਉਦਾਰ ਤਿਆਗੀ ਨਹੀਂ ਜੇ। ਮੇਰੀ ਬੇਨਤੀ ਸਮਝਿਓ, ਸ਼ਬਦ ਕਿਹੜੇ ਦਿੱਤੇ ਨੇ? ਕੋਈ ਬੰਦਾ ਧਨੀ ਹੈ ਪਰ ਕੰਜੂਸ ਇੰਨਾ ਕਿ ਪੱਲਿਓ ਜੂ ਵੀ ਮਾਰਨ ਨੂੰ ਤਿਆਰ ਨੇ। ਦੇਖੋ ਉਸ ਰੱਬ ਦੀ ਖੇਡ ਕੈਸੀ ਹੈ। ਕਹਿਣ ਲੱਗੇ ਤੂੰ ਧਨੀ ਵੀ ਹੈ ਤੇ ਤਿਆਗੀ ਵੀ ਹੈ, ਉਦਾਰ ਦਰ ਤੇ ਖੁੱਲ ਦਿਲਾ ਇੰਨਾ ਹੈ ਕਿ ਤੇਰੇ ਦਰ ਤੇ ਕੋਈ ਆ ਜਾਏ ਤੂੰ ਝੋਲੀਆਂ ਭਰ ਭਰ ਕੇ ਉਹਨਾਂ ਨੂੰ ਦੇ ਦੇਣਾ। ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਜਸ ਤੁਮਾਰ, ਮੰਗੂ ਕਾਹੇ ਰੰਕ ਸਭ। ਦੇਖੋ ਸਰਬੱਤ ਦੇ ਕਾਰਜ ਰਾਸ ਕਰਨੇ, ਸਭ ਤੁਧ ਹੈ ਪਾਸੋਂ ਮੰਗਦੇ, ਮੰਗੂ ਕਾਹੇ ਰੰਕ ਸਭ। ਦੇਖੋ ਤੁਮੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ, ਦੇਤ ਨਾ ਬਾਰ ਸਬਰੱਥ ਦੇ ਕਾਰਜ ਰਾਸ ਕਰਨੇ। ਮਾਲਕਾ ਤੂੰ ਸਭ ਨੂੰ ਰੋਜ਼ੀ ਰਿਜ਼ਕ ਦੇਣਾ ਹੈ। ਇਸ ਤੋਂ ਅਗਲੀ ਬੇਨਤੀ ਹੈ ਕਿ ਜਦੋਂ ਮਨੁੱਖ ਦੁਨਿਆਵੀ ਦਾਤਾ ਮੰਗਦਾ, ਪੁੱਤਰ ਮੰਗਿਆ, ਧਨ ਮੰਗਿਆ, ਪਦਾਰਥ ਮੰਗੇ, ਪਦਵੀਆਂ ਮੰਗੀਆਂ, ਤੇ ਸਿੱਖਾਂ ਜੇ ਇਸ ਬਾਬੇ ਦੇ ਦਰ ਤੇ ਮੰਗਣਾ, ਇਹਨੂੰ ਸੰਕੀਰਣਤਾ ਵਿਚ ਨਾ ਲਿਜਾਓ। ਅੱਜ ਜਦੋਂ ਕਦੀ ਅਰਦਾਸ ਕਰਨ ਬਹਿਨੇ ਹਾਂ, ਕਈ ਵਾਰੀ ਸਾਡੇ ਸੱਜਣ ਆਪਣੇ ਵੀ ਕਹਿੰਦੇ ਨਹੀਂ ਨਹੀਂ ਅਰਦਾਸ ਨਾ ਕਰੋ। ਮੈਂ ਕਹਿੰਦਾ ਨਹੀਂ, ਬੰਦੇ ਦੇ ਅੰਦਰ ਦੇ ਫੁਰਨਿਆਂ ਦਾ ਕਤਲ ਨਾ ਕਰੋ, ਇੱਥੇ ਨੀ ਕਰੇਗਾ, ਕਿਸੇ ਪੀਰ ਦੇ ਸਾਹਮਣੇ ਦੀਵਾ ਬਾਲੇਗਾ, ਉਹਨੂੰ ਬਾਬੇ ਕੋਲ ਖਲੋ ਕੇ ਮੰਗਣ ਦਿਓ, ਉਹਦਾ ਸਿਦਕ ਬਣੇ। ਮੇਰਾ ਗੁਰੂ ਦਾਤਾ ਦਿੰਦਾ, ਇਹ ਰਹਿਮਤਾਂ ਦਾ ਖਜ਼ਾਨਾ ਹੈ, ਹਰ ਇੱਕ ਦਾ ਤਰੀਕਾ ਆਪਣੇ ਆਪ। ਗੁਰੂ ਨੂੰ ਦੇਖਣ ਦੀ ਵੀ ਨਜ਼ਰ ਆਪੋ ਆਪਣੀ। ਆਲਮ ਜੀ ਨੇ, ਬਾਲਮ ਨੇ ਇੱਕ ਗੱਲ ਕਹੀ, ਮੈਂ ਇੱਕ ਖਿੰਨ ਵਿੱਚ ਵੈਸੇ ਨਿਕਲਣ ਲੱਗਾ। ਉਹ ਕਹਿਣ ਲੱਗੇ, ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ। ਉਹਨਾਂ ਨੇ ਸ਼ਬਦ ਵਰਤੇ ਮਰਬ ਕਾ ਰੱਬ, ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧੀ। ਕਹਿਣ ਲੱਗੇ, ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਗੁਰੂ ਨੂੰ ਤੱਕਣ ਦਾ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ। ਤੇ ਕਹਿਣ ਲੱਗੇ, ਪੰਮ ਕਾ ਗੁਰੂ ਤੀਨ ਸੱਸੇ ਜੇ ਸੀਸ ਨਵਾਇਓ। ਕਹਿਣ ਲੱਗੇ, ਦੇਖੋ ਗੁਰੂ ਨਾਨਕ ਸਾਹਿਬ ਕੀ ਨੇ। ਕਹਿੰਦਾ ਕੋਈ ਇਸ ਤਰ੍ਹਾਂ ਗਾਈ ਜਾਂਦਾ, ਕਤ ਕਾ ਪੂਤ ਕੱਕਾ ਦਾ ਅਰਥ ਹੈ ਬਾਬਾ ਕਾਲੂ, ਤੇ ਤੱਤੇ ਦਾ ਅਰਥ ਹੈ ਮਾਂ ਤ੍ਰਿਪਤਾ ਦਾ ਪੁੱਤਰ ਹੈ। ਉਹ ਹਰ ਸਾਲ ਹੀ ਗੁਰਪੁਰਬ ਨੂੰ ਕਹਿੰਦਾ ਕਾਲੂ ਦੇ ਅੱਖ ਦੇ ਦੁਲਾਰਿਆ, ਮਾਤਾ ਤ੍ਰਿਪਤਾ ਦੇ ਅੱਖ ਦੇ ਤਾਰਿਆ, ਉਹ ਇਸੇ ਕਰਕੇ ਸ਼ਿਫਤ ਕਰੀ ਜਾਂਦਾ। ਕਤ ਕਾ ਪੂਤ ਸਲ ਕਾ ਪਿਤਾ, ਉਹ ਕੋਈ ਕਹਿੰਦਾ ਉਦਾਸੀ ਮਹਾਂਪੁਰਸ਼ ਬਾਬਾ ਸ੍ਰੀ ਚੰਦ ਦੇ ਬਾਪੂ, ਗ੍ਰਿਸ਼ਤ ਨੂੰ ਨਿਭਾਉਣ ਵਾਲੇ ਲਖਮੀ ਦਾਸ ਦੇ ਬਾਪੂ, ਬਨ ਕਾ ਭਾਈ ਬੱਬਾ ਤੇ ਨੰਨਾ ਬੇਬੇ ਨਾਨਕੀ ਦਾ ਭਰਾ ਕਹਿ ਕੇ ਕੋਈ ਗਾਈ ਜਾਂਦਾ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਮੇ ਜਗ ਗਾਇਓ ਮਰਬ ਕਾ ਰੱਬ। ਮੰਮੇ ਦਾ ਅਰਥ ਮਰਦਾਨਾ, ਰਾਰੇ ਦਾ ਅਰਥ ਰਾਏ ਬੁਲਾਰ, ਬੱਬੇ ਦਾ ਅਰਥ ਬਾਲਾ। ਕੋਈ ਕਹੀ ਜਾਂਦਾ ਇਹਨਾਂ ਤਿੰਨਾਂ ਦਾ ਰੱਬ ਹੈ। ਨਾਲ ਬਚਨ ਕੀਤਾ ਪੰਮ ਕਾ ਗੁਰੂ, ਪੰਮ ਦਾ ਅਰਥ ਪੱਪੇ ਦਾ ਅਰਥ ਪੰਡਿਤ, ਮੰਮੇ ਦਾ ਅਰਥ ਮੌਲਵੀ ਮੁੱਲਾ, ਉਹਨਾਂ ਨੇ ਤੈਨੂੰ ਗੁਰੂ ਜਾਣ ਕੇ ਸੀਸ ਚੁਕਾ ਦਿੱਤਾ ਹੈ। ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ ਪੰਮ ਕਾ ਗੁਰੂ ਤੀਨ ਸੱਸੇ ਸ਼ੇਸ਼ ਨਾਗ, ਸੱਸ ਮੇਰੇ ਮਾਲਕ ਜੀ ਤੇ ਸੁਰ ਇਹ ਦੇਵਤੇ ਕੀ ਦੈਂਤ ਕੀ ਸਾਰੇ ਤੇਰੇ ਚਰਨਾਂ ਵਿੱਚ ਝੁਕੇ ਨੇ। ਲਖਮੀ ਝੁਕੀਏ ਤੀਨ ਸੱਸੇ ਜੀ ਸ਼ੀਸ ਝੁਕਾਇਓ। ਅੱਗੋ ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਣ ਕੇ ਆਇਓ। ਕਹਿੰਦੇ ਨੇ ਕੋਈ ਉਹਦਾ ਪੁੱਤਰ ਗਾਉਂਦਾ, ਕੋਈ ਭਰਾ ਗਾਉਂਦਾ, ਕੋਈ ਗੁਰੂ ਕਹਿੰਦਾ, ਕਹਿੰਦਾ ਬਾਲਮ ਮੇਰੇ ਤੋਂ ਪੁੱਛੇ ਕੋਈ। ਸੱਤ ਸੱਤ ਦਰ ਤੇ ਸੱਤ ਤੇ ਸੱਤ 14 ਤਬਕਾਂ ਦਾ ਮਾਲਕ ਤੇ ਮੇਰਾ ਗੁਰੂ ਨਾਨਕ ਰੱਬ ਬਣ ਕੇ ਆਇਆ ਹੈ। ਆਪੋ ਆਪਣਾ ਨਜ਼ਰੀਆ ਹੈ। ਬੇਨਤੀ ਕਰਾਂ, ਦੁਨਿਆਵੀ ਦਾਤ ਜਦੋਂ ਸਿੱਖ ਮੰਗਦਾ ਫਿਰ ਇਹਦੇ ਅੰਦਰ ਕੁਝ ਸਮੇਂ ਤੋਂ ਬਾਅਦ ਇੱਕ ਨਵੀਂ ਤਰੰਗ ਪੈਦਾ ਹੁੰਦੀ ਹੈ। ਉਹ ਇਹ ਅਰਦਾਸ ਬਣਦੀ ਹੈ ਕਿ ਦਾਤਾ ਮੈਂ ਸਾਰੀ ਜ਼ਿੰਦਗੀ ਪਦਾਰਥ ਹੀ ਮੰਗੀ ਗਿਆ ਵਾਂ, ਹੁਣ ਇੱਕ ਕਿਰਪਾ ਕਰ, ਮੈਂ ਇਹ ਨਹੀਂ ਮੰਗਣਾ। ਜੇ ਤੂੰ ਤਰੁੱਠਾ ਹੈ, ਮੈਨੂੰ ਇੰਜ ਲੱਗਦਾ ਜਿਵੇਂ ਅੰਦਰ ਮੇਰੇ ਨੂੰ ਵਕਾਰਾਂ ਨੇ ਖਾ ਲਿਆ। ਪਹਿਲਾਂ ਸੋਨਾ ਮੰਗਦਾ, ਪੁੱਤਰ ਮੰਗਦਾ, ਧਨ ਮੰਗਦਾ, ਪਰ ਜਦੋਂ ਇਹਦੀ ਅਵਸਥਾ ਚੇਂਜ ਹੁੰਦੀ ਏ ਫਿਰ ਕਹਿੰਦਾ ਨਹੀਂ, ਕੰਚਨ ਨਾਰੀ ਮੈਂ ਜੀਓ ਲੁਭਤ ਹੈ। ਦੇਖੋ ਹੈ ਇਹ ਵੀ ਅਰਦਾਸ ਹੀ। ਉੱਥੇ ਮੰਗਦਾ ਮੈਨੂੰ ਇਹ ਦਾਤਾ ਮਿਲਣ, ਧਨ ਲਖਮੀ ਸੁੱਤ ਦੇ। ਉੱਥੇ ਮੰਗਦਾ ਘਰ ਕੀ ਗੇਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਇੱਥੇ ਆ ਕੇ ਉੱਪਰ ਉੱਠ ਕੇ ਕਹਿੰਦਾ ਕਿਤੇ ਮੇਰੇ ਦਾਤਾ ਮੈਂ ਸਾਰੀ ਜ਼ਿੰਦਗੀ ਇਹਨਾਂ ਵਿੱਚ ਨਾ ਖਚਤ ਰਹਿ ਜਾ। ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਰਸ ਲਾਇਆ, ਹਰ ਪ੍ਰਭ ਚੇਤਨਾ ਆਵਈ ਕਿਉਂ ਛੁੱਟਾਂ, ਮੇਰੇ ਹਰ ਰਾਇਆ ਹੁਣ ਮੇਰ ਕਰ, ਜਿਹੜੀਆਂ ਦਾਤਾਂ ਦਿੱਤੀਆਂ ਨੀ ਇਹਨਾਂ ਵਿੱਚੋਂ ਛੁੱਟਣ ਦੀ ਜੁਗਤ ਵੀ ਮੈਨੂੰ ਦੇ। ਇਹ ਦੂਸਰੀ ਅਵਸਥਾ ਕਿ ਸਰਬੱਤ ਦੇ ਕਾਰਜ ਰਾਸ ਕਰਨੇ। ਜੇ ਦੁਨਿਆਵੀ ਪਦਾਰਥ ਕੋਈ ਮੰਗਦਾ ਹੈ ਉਹਦੇ ਕਾਰਜ ਵੀ ਰਾਸ ਕਰਿਓ, ਤੇ ਜੇ ਕੋਈ ਮੇਰੇ ਕਿਰਪਾਲੂ ਜੀ ਇਹਨਾਂ ਬੰਧਨਾਂ ਤੋਂ ਉੱਪਰ ਉੱਠਣਾ ਚਾਹੁੰਦਾ ਉਹਦੇ ਕਾਰਜ ਰਾਸ ਕਰਿਓ। ਜਦੋਂ ਫਿਰ ਇਹ ਬਿਰਤੀ ਪੈਦਾ ਹੁੰਦੀ ਹੈ ਫਿਰ ਅਰਦਾਸ ਦਾ ਜਿਹੜਾ ਤਰੀਕਾ ਉਹ ਬਦਲਦਾ। ਫਿਰ ਅਰਦਾਸ ਕਰਕੇ ਕਹਿੰਦਾ ਦਾਤਾ ਜੀ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਫਿਰ ਅਰਦਾਸ ਬਦਲਦੀ ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਂ ਦੇ। ਫਿਰ ਅਰਦਾਸ ਦਾ ਰੁਖ ਚੇਂਜ ਹੁੰਦਾ ਤੇ ਨਾਲ ਬੇਨਤੀ ਕਰਕੇ ਕਹਿੰਦਾ ਮੇਰੇ ਦਾਤਾ ਜੀ ਇੱਕ ਮਿਹਰ ਕਰੋ, ਮੈਨੂੰ ਇਹਨਾਂ ਪਦਾਰਥਾਂ ਤੋਂ ਨਿਰਲੇਪਤਾ ਬਖਸ਼ ਦਿਓ, ਮੈਨੂੰ ਇਹਨਾਂ ਪਦਾਰਥਾਂ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਜੋੜ ਲਵੋ। ਫਿਰ ਇਹਦੀ ਅਰਦਾਸ ਹੁੰਦੀ ਏ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਤੇਰਾ ਆਸਰਾ। ਖਾਂਦਿਆਂ ਪੀਂਦਿਆਂ ਵਰਤਦਿਆਂ ਕਈ ਜਨਮ ਲੰਘ ਗਏ ਨੇ, ਹੁਣ ਇੱਕ ਕਿਰਪਾ ਕਰ ਮੈਨੂੰ ਇਹਦੇ ਤੋਂ ਬਚਾ ਲੈ। ਫਿਰ ਕੀ ਹੁੰਦਾ ਜਦੋਂ ਬਚਾਉਣ ਦੀ ਗੱਲ ਕਰਨੇ ਆ ਇੱਕ ਬੇਨਤੀ ਕਰਾਂ, ਅਰੋਗਤਾ ਵੀ ਪਹਿਲਾਂ ਮੰਗੀ ਪਰ ਅਖੀਰ ਤੇ ਦਾਤੇ ਮਿਹਰ ਕਰਦੇ ਨੇ, ਮੈਂ ਖਿੰਨ ਵਿੱਚੋਂ ਨਿਕਲ ਗਿਆ ਸਾਂ। ਦੇਖੋ ਜਦੋਂ ਤਨ ਨੂੰ ਰੋਗ ਲੱਗੇ, ਕਈ ਵਾਰੀ ਅਸੀਂ ਕਹਿੰਦੇ ਹਾਂ ਅਰਦਾਸ ਅਸੀਂ ਨਹੀਂ ਕਰਨੀ ਕਿ ਧੰਨ, ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਨੂੰ ਦੁਨਿਆਵੀ ਤੌਰ ਤੇ ਜਦੋਂ ਰੋਗ ਲੱਗਦਾ ਕਹਿਣ ਲੱਗੇ ਕਿ ਮੇਰੇ ਮਾਲਕ ਨੇ ਮਿਹਰ ਕੀਤੀ ਏ, ਮੇਰਾ ਸਤਿਗੁਰ ਖਵਾਲਾ ਹੋਵਾ, ਉਹਦੇ ਵਿੱਚ ਇੱਕ ਸ਼ਬਦ ਕਹਿੰਦੇ ਨੇ ਹਜ਼ੂਰ, ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ, ਉਹਦੇ ਵਿੱਚ ਅੱਧੀ ਤੁਕ ਮੈਂ ਅਰਜ਼ ਕਰਨ ਲੱਗਾ, ਕਹਿਣ ਲੱਗੇ ਹਰ ਗੋਬਿੰਦ ਨਵਾਂ ਨਰੋਵਾ, ਕਿ ਗੁਰੂ ਹਰਗੋਬਿੰਦ ਸਾਹਿਬ ਦੀ ਅਰੋਗਤਾ ਤੇ ਸ਼ੁਕਰ ਨਹੀਂ ਕੀਤੇ। ਜਦੋਂ ਕਿਤੇ ਸੀਤਲਾ ਨਿਕਲਦੀ ਏ ਸ਼ਬਦ ਵਰਦੇ ਨੇ, ਨੇਤਰ ਪ੍ਰਗਾਸ਼ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਉਸ ਮਾਲਕ ਨੇ ਮਿਹਰ ਕੀਤੀ, ਮੇਰੇ ਬੱਚੇ ਨੂੰ ਇਸ ਚੇਚਕ ਦੇ ਰੋਗ ਤੋਂ ਬਚਾ ਲਿਆ। ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪਰ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਜਦੋਂ ਕਿਸੇ ਦੇ ਤਨ ਨੂੰ ਰੋਗ ਲੱਗੇ ਉਹ ਅਰਦਾਸ ਕਰ ਸਕਦਾ, ਸਾਹਿਬ ਨੇ ਉਸ ਸੰਬੰਧੀ ਕਿਹਾ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੈ ਚੌ ਕੁੰਟਕਾਂ, ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਅਰੋਗਤਾ ਮਿਲਦੀ ਏ, ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਾਲਕ ਜੀ, ਨੈਨੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁਦਵਾਨੀ, ਰੂਹ ਦਾ ਕੰਠ ਸ਼ਬਦ ਨੀ ਉਚਰੈ, ਅਬ ਕਿਆ ਕਰੈ ਪੁਰਾਨੀ, ਰਾਮ ਰਾਏ ਹੋ ਹੈ ਬੈਦ ਬਨਵਾਰੀ। ਅਰੋਗਤਾ ਦੀ ਦਾਤ ਵੀ ਮੰਗ, ਰਾਮ ਰਾਏ ਹੋ ਹੈ ਬੈਦ ਬਨਵਾਰੀ, ਆਪਣੇ ਸੰਤੈ ਲੇ ਉਭਾਰੀ, ਮੱਥ ਹੈ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾਹੀ, ਇੱਕ ਦਵਾਈ ਹੈ ਅਰਦਾਸ ਕਰ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਖੇ ਦਾਤਾ, ਤੁਸੀਂ ਅਰੋਗਤਾ ਦੀ ਦਾਤ ਵੀ ਦਿੰਦੇ ਹੋ, ਧਨ ਪਦਾਰਥ ਵੀ ਦਿੰਦੇ ਹੋ ਤੇ ਅਨੇਕਾਂ ਨੂੰ ਅਰੋਗਤਾ ਦਿੱਤੀ। ਗੁਰਮੁਖਾਂ ਨੇ ਭਾਈ ਵੀਰ ਸਿੰਘ ਉਹਨਾਂ ਦਾ ਜਦੋਂ ਜ਼ਿਕਰ ਕੀਤਾ, ਦੇਖੋ ਉਹਨਾਂ ਦੀ ਕਲਮ ਅੱਜ ਵੀ ਅਨੇਕਾਂ ਲੋਕਾਂ ਨੂੰ ਜੀ ਦਾਨ ਦਿੰਦੀ ਹੈ। ਮੈਂ ਜੀ ਦਾਨ ਬੇਨਤੀ ਕਰ ਰਿਹਾ ਵਾਂ। ਇੱਕ ਉਹਨਾਂ ਦੀ ਗੁਰਮੁਖ ਸਿੱਖਿਆ ਦੀ ਘਟਨਾ ਮੈਨੂੰ ਹਰ ਵਾਰੀ ਉਹ ਟੁੰਬਦੀ ਜਦੋਂ ਪੜ੍ਹਨੇ ਆ। ਬਾਲ ਸਿਖਾਈ ਉਹਨਾਂ ਦੇ ਇੱਕ ਮਿੱਤਰ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ। ਕਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਕੁਝ ਸਮਾਂ ਇਕੱਠਿਆਂ ਬਤੀਤ ਵੀ ਕੀਤਾ, ਰੱਬ ਦੀ ਕਰਨੀ ਬਾਲ ਉਮਰ ਵਿੱਚ ਇਕੱਠੇ ਖੇਡੇ ਪੜ੍ਹੇ ਲਿਖੇ। ਭਾਈ ਸਾਹਿਬ ਹੋਰਾਂ ਤੇ ਰਹਿਮਤ, ਬਾਲ ਅਵਸਥਾ ਵਿੱਚ ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਹੋ ਗਈ ਸੀ। ਪਿਤਾ ਜੀ ਇਹਨਾਂ ਦੇ ਬਹੁਤ ਵਿਦਵਾਨ ਸਨ। ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ ਵੀ ਨਿਵਾਜੇ ਹੋਏ ਸਨ, ਉਹ ਵੀ ਸਿਆਣੇ ਵਿਦਵਾਨ ਸਨ। ਉਹਨਾਂ ਦੀਆਂ ਕਈ ਪੁਸਤਕਾਂ ਜਿਵੇਂ ਲੰਮੀ ਨਜ਼ਰ ਹੈ, ਬਾਕੀ ਪਹਿਲਾ ਚੈਪਟਰ ਉਹਨਾਂ ਰਬਾਬ ਦਾ ਦਿੱਤਾ ਹੈ। ਉਹਨਾਂ ਨੇ ਰਾਗ ਦੀ ਜਿਹੜੀ ਵਿਆਖਿਆ ਕੀਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਰਾਗ ਅੱਲਾ ਦੀ ਸੱਦ ਹੈ ਰੂਹ ਨੂੰ, ਇਹਦਾ ਜਵਾਬ ਦੇਣਾ ਹੈ, ਵਜਦ ਵਿੱਚ ਆ ਕੇ ਇੰਨਾ ਕੁ ਗਾਂ ਕਿ ਮਦਹੋਸ਼ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ, ਗਾਉਂਦਿਆਂ ਤੈਨੂੰ ਆਪਣੇ ਤਨ ਦੀ ਸੁੱਧ ਵੀ ਨਾ ਰਹੇ, ਇਹ ਉਸ ਸੱਦ ਦਾ ਉੱਤਰ ਦੇਣਾ ਹੈ। ਉਹਨਾਂ ਨੇ ਉਹ ਸਾਰੇ ਸ਼ਬਦ ਵਿੱਚ ਕਿਹਾ। ਕਹਿੰਦੇ ਨੇ ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ, ਜਦੋਂ ਸੁਰਤ ਖਿੰਡਣ ਲੱਗਦੀ ਏ ਤੇ ਸ਼ਬਦ ਸਹਾਰਾ ਦੇ ਕੇ ਉਹਨੂੰ ਬਚਾ ਲੈਂਦਾ ਹੈ। ਜਦੇ ਕਿਤੇ ਥਿੜਕਣ ਲੱਗਦੇ ਨੇ ਇੱਕੋ ਦਮ ਉਸ ਸੁਰਤ ਨੂੰ ਸ਼ਬਦ ਉਹਦੀ ਰਖਵਾਲੀ ਕਰ ਜਾਂਦਾ ਹੈ। ਦੇਖੋ ਭਾਈ ਸਾਹਿਬ ਦੇ ਜੀਵਨ ਦੀ ਜਿਹੜੀ ਘਟਨਾ ਅਰਜ਼ ਕਰਨ ਲੱਗਾ, ਅਰੋਗਤਾ ਦਾਤਾ ਦਿੰਦਾ ਹੈ, ਅਰੋਗਤਾ ਨਾ ਹੋਵੇ ਜੇ ਬੰਦ ਖਲਾਸੀ ਵਿੱਚ ਆਈਏ, ਅੰਤਲੇ ਸਮੇਂ ਅਰਦਾਸ ਕੀਤੀ ਜਾਏ ਤੇ ਉਹਦੇ ਵੀ ਕਾਰਜ ਰਾਸ ਹੁੰਦੇ। ਭਾਈ ਸਾਹਿਬ ਉਹਨਾਂ ਦਾ ਮਿੱਤਰ ਰੋਗੀ ਹੋ ਗਿਆ, ਰੱਬ ਦੀ ਖੇਡ ਪਤਾ ਨੀ ਕਰਮ ਰੋਗ ਲੱਗ ਗਿਆ, ਜਨਮ ਰੋਗ ਲੱਗ ਗਿਆ, ਉਹਨੂੰ ਅੰਤਲੇ ਸਮੇਂ ਭਾਈ ਸਾਹਿਬ ਦੀ ਯਾਦ ਆਈ। ਕਦੀ ਤੁਸੀਂ ਤੱਕਿਓ, ਬੰਦੇ ਨੂੰ ਮਰਦੇ ਸਮੇਂ ਆਪਣੀ ਜ਼ਿੰਦਗੀ ਦੀ ਪੂਰੀ ਤਸਵੀਰ ਦੇ ਸਾਹਮਣੇ ਆਉਂਦੀ। ਕਈ ਵਾਰੀ ਕਈ ਬਜ਼ੁਰਗ ਤੱਕੇ ਨੇ, ਉਹ ਅੰਤਲੇ ਸਮੇਂ ਪੁਰਾਣੇ ਨੌਕਰਾਂ ਨੂੰ ਆਵਾਜ਼ਾਂ ਮਾਰੀ ਜਾਣਗੇ ਜਿਨ੍ਹਾਂ ਨੂੰ ਮਰਿਆ ਕਈ ਕਈ ਦਹਾਕੇ ਹੋ ਜਾਂਦੇ, ਅੰਤਲੇ ਸਮੇਂ ਉਸ ਧਰਤੀ ਦੀ ਗੱਲ ਕਰੀ ਜਾਣਗੇ ਜਿਹਨੂੰ ਛੱਡਿਆ ਕਈ ਦਹਾਕੇ ਹੋ ਜਾਂਦੇ ਨੇ। ਅਸਲ ਵਿੱਚ ਬੰਦੇ ਨੂੰ ਮਰਨ ਲੱਗਿਆ ਪੁਰਾਣੀਆਂ ਯਾਦਾਂ ਉਹਦੇ ਸਾਹਮਣੇ ਆਉਂਦੀਆਂ ਨੇ, ਪਰ ਜੇ ਕਿਸੇ ਨੇ ਨਾਰਾਇਣ ਚੇਤੇ ਕੀਤਾ ਹੋਵੇ, ਮਰਦੇ ਸਮੇਂ ਉਹਨੂੰ ਗੁਰੂ ਤੋਂ ਬਿਨਾਂ ਦੂਜਾ ਚੇਤੇ ਹੀ ਨਹੀਂ ਆਉਂਦਾ। ਪਰ ਜੇ ਕਿਸੇ ਯਾਦ ਕੀਤਾ ਹੋਵੇ, ਉਹਨੇ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੂੰ ਇੱਕ ਸੁਨੇਹਾ ਕਲਿਆ, ਕਹਿਣ ਲੱਗੇ ਮੈਨੂੰ ਇੱਕ ਵਾਰੀ ਮਿਲ ਜਾਓ। ਭਾਈ ਸਾਹਿਬ ਹੁਣੀ ਗਏ। ਗੁਰਮੁਖ ਸਿੱਖਿਆ ਵਿੱਚ ਗਿਆਨੀ ਮਹਾਂ ਸਿੰਘ ਉਹਨਾਂ ਨੇ ਬਾਅਦ ਵਿੱਚ ਇਹਨੂੰ ਦਰਜ ਕੀਤਾ ਭਾਈ ਸਾਹਿਬ ਦੇ ਚਲਾਣੇ ਤੋਂ ਬਾਅਦ। ਜਦੋਂ ਗਏ ਤਨ ਉਹਦਾ ਸੁੱਕ ਕੇ ਪਿੰਜਰ ਹੋ ਗਿਆ ਸੀ, ਅੱਖਾਂ ਉਹਦੀਆਂ ਵਿੱਚ ਵੜੀਆਂ ਨੇ। ਭਾਈ ਸਾਹਿਬ ਸਰਾਣੇ ਜਾ ਕੇ ਖਲੋਤੇ, ਤਨ ਤੋਂ ਬਸਤਰ, ਚਿਹਰੇ ਤੋਂ ਬਸਤਰ ਉਟਾਏ, ਅੱਖਾਂ ਦਾ ਪਾਣੀ ਸੁੱਕ ਚੁੱਕਾ ਸੀ। ਕਹਿੰਦੇ ਨੇ ਬੜੀ ਧੀਮੀ ਆਵਾਜ਼ ਵਿੱਚ ਉਹਨੇ ਕੰਨ ਭਾਈ ਸਾਹਿਬ ਨੇ ਨਾਲ ਲਾਏ, ਕਹਿੰਦਾ ਅਰਦਾਸ ਕਰੋ ਮੇਰਾ ਛੁਟਕਾਰਾ ਹੋ ਜਾਏ, ਅਰਦਾਸ ਕਰੋ ਤੁਸੀਂ ਬਾਲ ਸਿਖਾਈ ਮਿੱਤਰ ਹੋ ਮੈਂ ਛੁੱਟ ਜਾਵਾਂ। ਭਾਈ ਵੀਰ ਸਿੰਘ ਹੱਸ ਕੇ ਕਹਿੰਦੇ ਨੇ ਗੁਰੂ ਸਾਈ ਹੈ ਗੁਰੂ ਕਸਾਈ ਨਹੀਂ, ਸ਼ਬਦ ਸਨ ਗੁਰੂ ਸਾਈ ਹੈ ਗੁਰੂ ਕਸਾਈ ਨਹੀਂ। ਉਸ ਵੇਲੇ ਕਹਿਣ ਲੱਗੇ ਜਿਹੜੇ ਚਾਰ ਸਾਹ ਬਚੇ ਨੇ, ਮੈਂ ਕਹਿੰਦਾ ਵਾ ਵਾਹਿਗੁਰੂ ਮੇਰੇ ਪਿੱਛੇ ਤੂੰ ਹੀ ਬੋਲ ਵਾਹਿਗੁਰੂ, ਧਿਆਨ ਨੂੰ ਸੰਕੋਚ ਲੈ, ਸੁਰਤ ਨੂੰ ਇਕਾਗਰ ਕਰ ਲੈ, ਦੇਖ ਅੱਜ ਪਰਿਵਾਰ ਵਿੱਚੋਂ ਕੋਈ ਤੇਰਾ ਨੀ, ਸਰੀਰ ਤੇਰਾ ਆਪਣਾ ਨੀ, ਤੂੰ ਉੱਠ ਕੇ ਪਾਣੀ ਦਾ ਘੁੱਟ ਨੀ ਪੀ ਸਕਦਾ, ਅੱਜ ਤੇਰੇ ਤੇ ਉਹ ਵਾਪਰ ਗਿਆ ਕਿ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋ ਹਾਂ ਥਿਓਮ ਤੇਰੇ ਸਹਾਣੇ ਕੁਜਾ ਸੈਂਕੜੇ ਕੋਵੇ। ਕਹਿਣ ਲੱਗੇ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ। ਭਾਈ ਸਾਹਿਬ ਘਰ ਆਏ, ਕਹਿੰਦੇ ਨੇ ਉਸ ਰਾਤ ਸੁਪਨਾ ਆਇਆ ਕਿ ਉਹ ਸੱਜਣ ਅਰੋਗ ਜਿਵੇਂ ਹੋ ਗਿਆ, ਹਰਿਮੰਦਰ ਸਾਹਿਬ ਦੀ ਲਾਚੀ ਬੇਰ ਦੇ ਕੋਲ ਦਰਸ਼ਨੀ ਜੂੜੀ ਵਿੱਚ ਖਲੋਤਾ ਹੈ, ਤੇ ਕਹਿੰਦਾ ਭਾਈ ਸਾਹਿਬ ਜੀ ਜਿਉਂਦਿਆਂ ਨਹੀਂ ਸੀ ਮੈਂ ਤੁਹਾਡਾ ਧੰਨਵਾਦ ਕਰ ਸਕਦਾ, ਤੁਸਾਂ ਕਿਰਪਾ ਕੀਤੀ ਮੈਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਕੋਲ ਬੁਲਾ ਲਿਆ ਹੈ। ਭਾਈ ਸਾਹਿਬ ਨੇ ਜਦੋਂ ਭੇਜਿਆ ਨੌਕਰ ਤੇ ਰਾਤ 1:15 ਹੋਏ ਸਨ, ਪੁੱਛਿਆ, ਕਹਿਣ ਲੱਗੇ ਉਹ ਸੱਜਣ ਕੁਝ ਮਿੰਟ ਹੋਏ ਨੇ ਚਲਾਣਾ ਕਰ ਚੁੱਕਾ ਹੈ, ਕੀ ਇਹ ਸਤਿਗੁਰੂ ਕਾਰਜ ਰਾਸ ਕਰਦੇ ਨੇ? ਗੁਰੂ ਕੇ ਸਿੱਖਾਂ ਦੁਨਿਆਵੀ ਪਦਾਰਥਾਂ ਦੇ ਕਾਰਜ ਰਾਸ ਹੋਣਗੇ, ਤੇਰੀ ਅਰੋਗਤਾ ਦੇ ਤੈਨੂੰ ਕਾਰਜ ਰਾਸ ਹੋਣਗੇ, ਪਰ ਜੇ ਕਿਤੇ ਤੂੰ ਅਰਦਾਸ ਵੱਲ ਚੱਲਦਾ ਰਹੋ ਤੇ ਤੇਰੀ ਤੀਜੀ ਮੰਜ਼ਿਲ ਇਹ ਆਵੇਗੀ ਕਿ ਇਸ ਦੁਨੀਆਂ ਦੇ ਜੰਜਾਲ ਤੋਂ ਮੁਕਤ ਹੋਣ ਦਾ ਇੱਕ ਖਿਆਲ ਪੈਦਾ ਹੋਵੇਗਾ ਕਿ ਹੇ ਮੇਰੇ ਮਾਲਕ ਰਾਖ ਪਿਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਇਹ ਖਿਆਲ ਪੈਦਾ ਹੋਵੇਗਾ। ਦਾਤਾ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ, ਇੱਕ ਅੰਦਰੋਂ ਆਵਾਜ਼ ਉੱਠੇਗੀ ਕਿ ਦਾਤਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਜਦੋਂ ਸਾਡੀ ਬਿਰਤੀ ਵਕਾਰਾਂ ਤੋਂ ਉੱਪਰ ਉੱਠਣੀ ਸ਼ੁਰੂ ਹੋਵੇਗੀ ਉਦੋਂ ਫਿਰ ਮੰਗ ਚਬਤੇਂਦ ਹੋ ਜਾਏਗੀ। ਇਹ ਪਹਿਲੇ ਤੇ ਨੀ ਲਾਗੂ ਹੋ ਸਕਦੀ, ਜਿਹੜਾ ਬੰਦਾ ਪਹਿਲੇ ਦਿਨ ਪਦਾਰਥ ਮੰਗਣ ਆਇਆ ਉਹਨੂੰ ਕਹਿ ਦਈਏ ਤੂੰ ਇਹ ਅਰਦਾਸ ਕਰ ਵਿਣ ਤੋਂ ਦੌਰ ਜੇ ਮੰਗਣਾ, ਬਿਲਕੁਲ ਗੱਲ ਗਲਤ ਏ। ਪਹਿਲੀ ਗੱਲ ਪਦਾਰਥਾਂ ਵੱਲੋਂ ਤ੍ਰਿਪਤੀ ਹੋ ਜਾਏ, ਦੂਜੀ ਗੱਲ ਅਰੋਗਤਾ ਦੀ ਦਾਤਾਂ ਤੇ ਯਕੀਨ ਹੋ ਜਾਏ, ਤੀਜੀ ਗੱਲ ਉਹਨੂੰ ਇਹ ਸਮਝ ਪੈ ਜਾਏ ਕਿ ਇਸ ਧਰਤੀ ਤੇ ਮੈਂ ਕੇਵਲ ਭੋਗਣ ਨਹੀਂ ਆਇਆ ਸੰਸਾਰ ਨੂੰ, ਮੈਂ ਇਸ ਭੋਗ ਵਿੱਚ ਰਹਿ ਕੇ ਜੋਗ ਨੂੰ ਕਮਾਉਣ ਆਇਆ ਵਾਂ, ਮੈਂ ਕਿਤੇ ਜੁੜਨ ਆਇਆ ਵਾਂ। ਫਿਰ ਤੀਜੀ ਅਰਦਾਸ ਸ਼ੁਰੂ ਹੁੰਦੀ ਏ, ਉਹਦੇ ਵਿੱਚ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਇੱਕ ਪਾਸੇ ਕਹਿੰਦੇ ਨੇ ਆਪ ਨਾ ਦੇਹੋ ਤਾਂ ਲੇਵੋ ਮੰਗੇ, ਉਹ ਕਹਿੰਦੇ ਨੇ ਕਿ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਦੇਖਤ ਨੈਣ ਚਲਿਓ ਜਗ ਜਾਈ। ਉਸੇ ਗੁਰੂ ਸਾਹਿਬ ਨੇ ਫਿਰ ਬਚਨ ਕੀਤੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਖਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਚੇਂਜ ਹੋ ਗਈ ਅਰਦਾਸ, ਸਰਬੱਤ ਦੇ ਕਾਰਜ ਰਾਸ ਕਰਨੇ, ਕੋਈ ਪਦਾਰਥ ਮੰਗਣ ਆਇਆ ਤੇ ਵੈਸੇ ਸਾਡੀ ਅਰਦਾਸ ਦੇ ਸ਼ਬਦ ਹੀ ਕੈਸੇ ਨੇ, ਅਸੀਂ ਜਦੋਂ ਲਿਸਟ ਰੱਖਨੇ ਆ ਵੈਸੇ ਤੇ ਅਰਦਾਸ ਕਰਨੀ ਜ਼ਰੂਰ ਏ। ਕਈਆਂ ਨੇ ਆ ਪੰਜਾਬ ਹੀ ਤੱਕ ਨੇ ਉਹਨਾਂ ਤੇ ਪੱਕਾ ਲਿਖਾ ਦਿੱਤਾ ਵੀ ਸਾਡੇ 100 ਰੁਪਇਆ ਜਮ੍ਹਾਂ ਕਰ ਲਓ, ਰੋਜ਼ ਦਾ ਸਵਾ ਸਵਾ ਕੱਟੀ ਜਾਇਓ ਤੇ ਭਾਈ ਸਾਹਿਬ ਸਵੇਰੇ ਤੁਸੀਂ ਅਰਦਾਸ ਕਰਨੀ, ਜੇ ਨਾ ਹੋਵੇ ਭਾਈ ਸਾਹਿਬ ਦੀ ਸ਼ਾਮਤ, ਕਿਉਂਕਿ ਪ੍ਰਬੰਧਕਾਂ ਨੂੰ ਲੋੜ ਏ ਕੱਲ ਨੂੰ ਪੈਸੇ ਦੀ, ਅਰਦਾਸ ਪੂਰੀ ਨਾ ਹੋਈ ਭਾਈ ਸਾਹਿਬ ਦੀ ਛੁੱਟੀ। ਹੁਣ ਕਦੀ ਦੇਖੋ ਕੁਝ ਕਹਿੰਦੇ ਨੇ ਕਿ ਸਾਡੇ ਵੱਲੋਂ ਗੁਪਤ ਦਾਨ, ਜੇ ਸਾਡਾ ਕਹਿਤਾ ਗੁਪਤ ਕੀ ਰਹਿ ਗਿਆ, ਕਹਿ ਦਿੱਤਾ ਮੇਰੇ ਵੱਲੋਂ ਗੁਪਤ ਦਾਨ ਜੇ ਮੇਰਾ ਆ ਗਿਆ ਬਾਕੀ ਰਹਿ ਗਿਆ, ਤੂੰ ਆਪਣਾ ਨਾਂ ਵੀ ਦੱਸ ਦੇ, ਐਵੇਂ ਗੁਪਤ ਦਾ ਭਾਰ ਹੰਕਾਰ ਦਾ ਨੇ ਚੁੱਕ ਲਈ ਕਿ ਸਾਰਿਆਂ ਨਾਂ ਲੈ ਮੇਰਾ ਨਾਂ ਕੋਈ ਨੀ ਲਿਆ। ਨਹੀਂ, ਗੁਪਤ ਦਾਨ ਦਾ ਅਰਥ ਕੀ ਹੈ? ਗੁਪਤ ਦਾ ਅਰਥ ਹੈ ਕਿ ਬੰਦਾ ਕਰਕੇ ਇਹ ਕਿਸੇ ਨੂੰ ਪਤਾ ਨਾ ਲੱਗੇ। ਗੁਪਤ ਦਾਨ ਕਿਤੇ ਗੁਪਤ ਸੇਵਾ ਦੇਖਣੀ ਹੈ ਤੇ ਭਾਈ ਸਾਲੋ ਦੀ ਤੱਕਿਓ, ਪੈਰ ਰਾਤ ਰਹਿੰਦੀ ਮੂੰਹ ਤੇ ਕੱਪੜਾ ਬੰਨ ਕੇ ਖੂਹ ਅੱਗੇ ਲਾ ਕੇ, ਖੂਹ ਗੇੜਦੇ ਸਨ ਤੇ ਲਾਲੀ ਚੜਨ ਤੋਂ ਪਹਿਲਾਂ ਖੂਹ ਛੱਡ ਕੇ ਘਰ ਚਲੇ ਜਾਂਦੇ ਸਨ। ਇਹ ਵੀ ਗੁਪਤ ਸੇਵਾ, ਗੁਪਤ ਤਰੀਕੇ ਨਾਲ ਗੁਰੂ ਦੀ ਸੇਵਾ ਕਰਨੀ ਤੇ ਰੱਬ ਮੇਰ ਕਰੇ ਕਿਸੇ ਨੂੰ ਵਾਲ ਆ ਜਾਏ, ਕਿਉਂਕਿ ਜਿੰਨਾ ਕੋਈ ਗੁਪਤ ਰਹਿੰਦਾ ਜਿੰਨੀ ਢੱਕਾਂਗੇ ਓਨੀ ਰਿੱਝੇਗੀ, ਜਿੰਨੀ ਚੰਗੀ ਰਿੱਝੇਗੀ ਓਨਾ ਸਵਾਦ ਪੈਦਾ ਹੋਵੇਗਾ। ਦੇਖੋ ਜਿੰਨਾ ਧਰਤੀ ਵਿੱਚ ਗੁਪਤ ਰਹੇਗਾ ਬੀਜ, ਓਨਾ ਚੰਗਾ ਰੁੱਖ ਪੈਦਾ ਹੋਵੇਗਾ, ਤੇ ਜੇ ਬੀਜ ਪਾ ਕੇ ਉੱਤੋਂ ਰੋਜ਼ ਮਿੱਟੀ ਪੱਟ ਕੇ ਲਾਂਦੇ ਰਹੇ, ਵੇਖੋ ਅਸੀਂ ਇੰਨੇ ਬੀਜ ਪਾਏ, ਉਹਨੂੰ ਉੱਗਣਾ ਕੋਈ ਨੀ, ਉਹ ਸੁੱਕ ਜਾਣਾ। ਸਾਡੀ ਅਰਦਾਸ ਇੱਕ ਬੀਜ ਬਣ ਜਾਏ। ਹੁਣ ਸਾਹਿਬ ਨੇ ਕਿਹਾ ਇੱਥੇ ਇੱਕ ਅਰਦਾਸ ਸ਼ੁਰੂ ਹੋਈ, ਕਹਿਣ ਲੱਗੇ ਮੈਨੂੰ ਪਦਾਰਥ ਨਹੀਂ ਚਾਹੀਦੇ, ਕੀ ਚਾਹੀਦਾ? ਕਹਿਣ ਲੱਗੇ ਤੂੰ ਪ੍ਰਭਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੂ ਕਿ ਚਿਰ ਨਾ ਰਹਾਈ ਖਰਦੀਜੈ ਨਾਮ ਪਿਆਰੀ ਜੀਓ। ਹੁਣ ਇੱਕ ਅਰਦਾਸ ਨਵੀਂ ਸ਼ੁਰੂ ਹੋ ਗਈ, ਜਦੋਂ ਨਾ ਮੰਗਣ ਲੱਗੇ ਕਹਿਣ ਲੱਗੇ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ, ਜਿਤ ਖਾਦੈ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ। ਹੁਣ ਅਰਦਾਸ ਚੇਂਜ ਹੋ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾ ਰੇ, ਮੇਰੇ ਤੇ ਮੇਰ ਕਰ ਮੈਨੂੰ ਨਾਮ ਦੀ ਦਾਤ ਦੇ। ਹੁਣ ਅਰਦਾਸ ਵਿਚ ਨਾਮ ਦੀ ਬੇਬਲਤਾ ਆ ਗਈ, ਜਦੋਂ ਨਾਮ ਜਪਣਾ ਸ਼ੁਰੂ ਕੀਤਾ ਫਿਰ ਅੰਦਰੋਂ ਬੈਰਾਗ ਦੀ ਕਾਂਗ ਉੱਠੀ। ਦੇਖੋ ਨਾਮ ਤੋਂ ਬਿਨਾਂ ਮਿਲਿਆ ਨਹੀਂ ਜਾਂਦਾ, ਕਿਸੇ ਦਾ ਨਾਮ ਪਹਿਲਾਂ ਪ੍ਰਚਲਿਤ ਹੁੰਦਾ ਹੈ ਤੇ ਸੰਬੰਧ ਬਾਅਦ ਵਿਚ ਕਾਇਮ ਹੁੰਦੇ ਨੇ। ਉਹਦੇ ਨਾਮ ਨੂੰ ਜਪਣਾ ਸ਼ੁਰੂ ਕੀਤਾ, ਨਾਮ ਪੁਕਾਰਨ ਲੱਗੇ, ਅੱਜ ਨਾਮ ਨੇ ਅੰਦਰ ਇੰਨੀ ਹਨੇਰੀ ਲਿਆ ਦਿੱਤੀ, ਜਿਹੜਾ ਸੋਨਾ ਮੰਗਦਾ ਸੀ ਚਾਂਦੀ ਮੰਗਦਾ ਸੀ ਉਹ ਕਹਿਣ ਲੱਗ ਪਿਆ, ਓਹਾ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਕੀ ਅਰਦਾਸ? ਪਹਿਲਾਂ ਅਰਦਾਸ ਸੀ ਪਦਾਰਥ ਮੰਗਣੀ, ਇੱਥੇ ਆ ਕੇ ਸਾਰੀਆਂ ਅਰਦਾਸਾਂ ਖਤਮ ਹੋ ਗਈਆਂ, ਇੱਕੋ ਗੱਲ ਰਹਿ ਗਈ, ਮੈਨੂੰ ਪਿਆਰਾ ਚਾਹੀਦਾ ਹੈ, ਕੇਵਲ ਪਿਆਰਾ ਚਾਹੀਦਾ ਹੈ। ਇਸ ਅਵਸਥਾ ਵਿਚ ਇੱਕ ਦਰਸ਼ਨਾਂ ਦੇ ਪਿਆਸ ਦੀ ਅਰਦਾਸ ਸ਼ੁਰੂ ਹੋਈ। ਦੇਖੋ ਇਹ ਅਰਦਾਸ ਫਿਰ ਅੱਖਰਾਂ ਦੀ ਮੁਥਾਜ ਨਹੀਂ ਰਹਿੰਦੀ, ਇਹ ਅਰਦਾਸ ਅਬੋਲ ਹੋ ਜਾਂਦੀ ਹੈ। ਇਸ ਅਰਦਾਸ ਵਿਚ ਸ਼ਬਦਾਵਲੀ ਦੀ ਲੋੜ ਨਹੀਂ ਰਹਿੰਦੀ, ਉਹ ਹਾਂ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ, ਕੁਛ ਨੀ ਚਾਹੀਦਾ, ਕੀ ਚਾਹੀਦਾ? ਓਹਾ ਪ੍ਰੇਮ ਪਿਰੀ। ਜਦੋਂ ਇਹ ਅਰਦਾਸ ਅੱਗੇ ਵਧੀ ਫਿਰ ਕਹਿਣ ਲੱਗੇ, ਦਾਤਾ ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਣੀ, ਮੈਂ ਵੇਖਣ ਵਾਸਤੇ ਆਇਆ ਤੇਰਾ ਚਿਹਰਾ ਕੀ ਹੋ ਜਾਇਆ, ਮੈਂ ਵੇਖਣ ਵਾਸਤੇ ਆਇਆ ਤੇਰੇ ਦੀਦਾਰ ਕਰ ਲਈ ਆਇਆ। ਫਿਰ ਅਰਦਾਸ ਚੇਂਜ ਹੋਈ ਤੇ ਕਹਿਣ ਲੱਗੇ, ਹੁਣ ਮੈਂ ਚਾਹਨਾ ਤੂੰ ਮੈਨੂੰ ਮਿਲ ਤੇ ਇੱਕ ਵਾਰੀ ਮੇਰੇ ਨਾਲ ਬੋਲ ਪਾ, ਬਸ ਇੱਕ ਵਾਰੀ ਬੋਲ। ਉੱਥੇ ਅਰਦਾਸ ਚੇਂਜ ਹੋ ਗਈ, ਤੂੰ ਚੌ ਸੱਜਣ ਮੈਂਡਿਆ ਚੌ ਦਰਥ ਬੋਲ, ਹੇ ਮੇਰੇ ਸੱਜਣ ਤੂੰ ਇੱਕ ਵਾਰੀ ਬੋਲ ਤਾਂ ਸਹੀ। ਤੇ ਸੱਚ ਜਾਣਿਓ ਆ ਜਿਹੜੀਆਂ ਦੂਜੀਆਂ ਅਰਦਾਸਾਂ ਨੇ ਗੁਰੂ ਪੂਰੀਆਂ ਕਰਦੇ ਨੇ, ਪਰ ਜਿਹੜਾ ਕਹਿੰਦਾ ਨਾ ਤੂੰ ਚਾਹੀਦਾ ਹੈ ਉਹਨੂੰ ਫਿਰ ਸੀਨੇ ਨਾਲ ਲਾਉਂਦੇ ਨੇ। ਕਦੀ ਤੱਕਿਓ, ਅਸੀਂ ਜਦੋਂ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇੱਕ ਪਦਾ ਹੈ, ਦੇਖੋ ਅਸ਼ਟਪਦੀਆਂ ਦਾ ਇੱਕ ਇੱਕ ਪਦਾ, ਸਵੇਰੇ ਹਜ਼ੂਰ ਦਾ ਪੁਰਬ ਹੈ, ਇਹਨੂੰ ਸੰਕੀਰਨਤਾ ਵਿੱਚ ਨਾ ਲਿਆਇਓ। ਜਿਹੜੇ ਪਾਠ ਕਰਦੇ ਹੋ ਮੁਬਾਰਕ, ਉਹ ਅਸੀਂ ਸ਼ਹੀਦੀ ਵਾਲੇ ਦਿਨ ਸ਼ਹਾਦਤ ਵਾਲੇ ਦਿਨ ਕੁਛ ਨਹੀਂ ਕਰ ਸਕਦੇ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਓ ਤੇ ਡੇਰਾ ਸਾਹਿਬ ਦੀ ਧਰਤੀ ਨੂੰ ਯਾਦ ਕਰਕੇ ਸੁਖਮਨੀ ਪੜਿਓ ਤੇ ਅਰਦਾਸ ਕਰਿਓ, ਦਾਤਾ ਅੱਜ ਤੇਰਾ ਸ਼ਹੀਦੀ ਪੁਰਬ ਹੈ, ਤੁਸੀਂ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਰੇਤਾ ਪਿਆ ਤੇ ਪਾਂਧੀ ਨਨਕਾਣਵੀ ਸਾਹਿਬ ਨੇ ਸ਼ਬਦ ਕਹੇ ਸਨ, ਮੈਨੂੰ ਇਹ ਸ਼ਬਦ ਬੜੇ ਟੁੰਬਦੇ ਨੇ। ਉਹਨਾਂ ਦੇ ਸ਼ਬਦ ਸਨ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ, ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਜੱਗ ਦਾ ਤਪਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ, ਉਹ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਜਿਸ ਨੇ ਤੱਤੀ ਤਵੀ ਤੇ ਸੁਖਮਨੀ ਦਾ ਲੜਨਾ ਛੱਡਿਆ, ਤੇ ਸਿੱਖਾਂ ਤੇਰੇ ਲਈ ਤੱਤੀ ਤਵੀ ਨਹੀਂ, ਰੱਬ ਨੇ ਘਰ ਬੜੇ ਵੱਡੇ ਦਿੱਤੇ ਨੀ, ਸੁੱਖ ਸਾਰੇ ਦਿੱਤੇ ਨੀ। ਸਵੇਰੇ ਇਸ਼ਨਾਨ ਕਰੀ, ਉੱਠ ਪਈ ਕਿਤੇ ਅੱਧਾ ਘੰਟਾ ਪਹਿਲਾਂ ਤੇ ਪ੍ਰੇਮ ਨਾਲ ਭਿੱਜ ਕੇ ਸੁਖਮਨੀ ਪੜੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕਰੀ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਰਦਾਸ ਹਰ ਇੱਕ ਬੰਦੇ ਦੇ ਆਪੋ ਆਪਣੇ ਅੰਦਰ ਦੀ ਅਵਸਥਾ ਹੈ, ਪਰ ਅਸੀਂ ਕਿੰਨੇ ਸਰਬੱਤ ਦੇ ਕਾਰਜ ਰਾਸ ਕਰੀ। ਪਿਆਸ ਇੱਕ ਬੜੇ ਕਮਾਲ ਦੀ ਚੀਜ਼ ਹੈ। ਦੇਖੋ ਰਹਿਬਾਂ ਦੇ ਸੰਬੰਧੀ ਇੱਕ ਸ਼ਬਦ ਬੜਾ ਸੋਹਣਾ ਹੁੰਦਾ, ਉਹਨੇ ਉਹਨੂੰ ਕਿਸੇ ਪੁੱਛਿਆ ਤੇਰੀ ਅਰਦਾਸ ਕੀ ਹੈ, ਉਹਦੇ ਅਰਦਾਸ ਦੇ ਸ਼ਬਦ ਬੜੇ ਸੋਹਣੇ ਨੇ। ਕਹਿੰਦੀ ਹੈ, ਜਦੋਂ ਮੈਂ ਨਮਾਜ਼ ਪੜ੍ਹਨੀ ਆ ਤੇ ਅਰਦਾਸ ਕਰਨੀ ਆ, ਖੁਦਾ ਇਸ ਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਤੇਰੇ ਵੈਰੀ ਨੇ, ਧਿਆਨ ਦਿਆ ਜੇ। ਕਹਿਣ ਲੱਗੇ, ਮੈਂ ਅਰਦਾਸ ਕਰਨੀ ਆ ਮੈਨੂੰ ਇਹਨਾਂ ਦੇ ਦੀ ਲੋਕ ਦੇ ਸੁੱਖ, ਇਸ ਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਇਸ ਦੁਨੀਆਂ ਵਿੱਚ ਤੇਰੇ ਵੈਰੀ ਨੇ, ਪਰ ਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਤੇਰੇ ਮਿੱਤਰ ਨੇ, ਤੇ ਜੇ ਕੋਈ ਮੈਨੂੰ ਦੇਣਾ ਚਾਹੇਗਾ ਆਪਣੇ ਦਰਸ਼ਨਾਂ ਦੀ ਝਲਕ ਦੇ ਦੇਵੇ। ਬਸ ਮੇਰੀ ਪਿਆਸ ਹੈ ਤੇਰੇ ਦੀਦਾਰ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਫਿਰ ਸਾਰਿਆਂ ਨੂੰ ਵੱਖ ਵੱਖ ਅਵਸਥਾ ਅਨੁਸਾਰ ਉੱਤਰ ਦੇ ਦਿੱਤਾ। ਕਿਸੇ ਨੇ ਕਿਹਾ, ਜੀ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਹੀਦਾ, ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਕਹਿਣ ਲੱਗੇ ਜਾ ਸੰਗਤ ਵਿੱਚ ਭਾਂਡੇ ਮਾਂਜਿਆ ਕਰ, ਜੋੜੇ ਝਾੜਿਆ ਕਰ, ਮਿਲ ਜਾਣਗੇ। ਕਿਸੇ ਨੇ ਕਿਹਾ ਜੀ ਮੈਂ ਨਾ ਪ੍ਰਧਾਨ ਬਣਨਾ, ਮੇਰੀ ਸ਼ੋਭਾ ਚਾਹੀਦੀ। ਕਹਿਣ ਲੱਗੇ ਚੱਲ ਤੂੰ ਵੀ ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ, ਸੰਗਤ ਦੀ ਨਜ਼ਰ ਪੈਗੀ, ਤੈਨੂੰ ਵੀ ਪ੍ਰਧਾਨ ਬਣਾ ਦੇਣਗੇ। ਕਿਸੇ ਨੇ ਕਿਹਾ ਜੀ ਮੈਂ ਨਾ ਜਨਮ ਮਰਨ ਤੋਂ ਬੜਾ ਦੁੱਖ ਲੱਗਦਾ। ਕਹਿਣ ਲੱਗੇ ਚਲੋ ਕੋਈ ਨੀ, ਤੂੰ ਵੀ ਗਾਇਆ ਕਰ ਰੱਬ ਦੇ ਗੀਤ, ਤੇ ਜਨਮ ਮਰਨ ਕੱਟਿਆ ਜਾਏਗਾ। ਇੱਕ ਗਿਆ ਕਹਿੰਦਾ ਵੀ ਮੈਨੂੰ ਨੀ ਕੁਛ ਚਾਹੀਦਾ। ਹਜ਼ੂਰ ਨੇ ਸ਼ਬਦ ਵਰਤੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ। ਇਸ ਪਦੇ ਨੂੰ ਕਦੀ ਤੱਕਿਓ, ਮੈਂ ਕਹਿੰਦਾ ਅਰਦਾਸ ਦੀ ਅੰਦਰ ਦੀਆਂ ਅਵਸਥਾਵਾਂ ਹੀ ਇਹ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗ ਏ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਸਿਰਫ ਸਾਧ ਜਾਨੇ, ਜੇ ਤੈਨੂੰ ਚਾਰ ਪਦਾਰਥ ਚਾਹੀਦੇ ਨੇ ਸੰਗਤ ਵਿਚ ਆ, ਜੇ ਤੂੰ ਜਨਮ ਮਰਨ ਤੋਂ ਮਿਟਣਾ ਚਾਹੁੰਦਾ ਗੁਣ ਗਾਇਆ ਕਰ, ਜੇ ਸ਼ੋਭਾ ਚਾਹੀਦੀ ਹੈ ਨਾਮ ਜਪਿਆ ਕਰ। ਇੱਕ ਗਿਆ ਭਾਵਨਾ ਵਾਲਾ, ਪੁੱਛਿਆ ਵੀ ਤੈਨੂੰ ਕੀ ਚਾਹੀਦਾ ਹੈ? ਕਹਿਣ ਲੱਗੇ ਮੈਨੂੰ ਸਿਰਫ ਦਰਸ਼ਨ ਚਾਹੀਦੇ ਨੇ। ਉੱਠ ਕੇ ਕਹਿਣ ਲੱਗੇ ਫਿਰ ਤੇਰੀ ਮੈਂ ਪਰਿਕਰਮਾ ਕਰਨਾ, ਕਿਉਂਕਿ ਜਿਹੜਾ ਦਰਸ਼ਨਾਂ ਦੀ ਅਰਦਾਸ ਕਰਦਾ ਉਹਦੀ ਅਰਦਾਸ ਸ਼ਿਖਰ ਦੀ ਹੁੰਦੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਦਰਸ ਕੀ ਕਰਾਂਗੇ। ਨਾਨਕ ਤਾਂ ਕਹਿ ਬਲ ਬਲ ਜਾਸਾਂ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਜਿਹਦੇ ਅੰਦਰ ਦਰਸ਼ਨਾਂ ਦੀ ਇੱਕ ਤਾਂਗ ਪੈਦਾ ਹੋਈ। ਹਜ਼ੂਰ ਨੇ ਕਿਹਾ ਪਹਿਲਾਂ ਪਦਾਰਥਾਂ ਦੀ ਮੰਗ ਏ ਕੋਈ, ਕਿਰਪਾ ਕਰੀ ਉਹਦੇ ਕਾਰਜ ਰਾਸ ਆ ਜਾਣ। ਹੋ ਸਕਦਾ ਦਾਤ ਜਾਣ ਕੇ ਤੇਰੇ ਨਾਲ ਚਰਨਾਂ ਨਾਲ ਜੁੜ ਜਾਏ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਕੋਈ ਤੇਰੀ ਨਿਸ਼ਾਨੀ ਰਹਿਮਤ ਸੁਣ ਕੇ ਜੁੜ ਜਾਏ। ਕਹਿਣ ਲੱਗੇ ਜੇ ਅਰੋਗਤਾ ਲੈਣ ਆਇਆ ਮਿਹਰ ਕਰੀ, ਇਹਦਾ ਵੀ ਕਾਰਜ ਰਾਸ ਕਰੀ, ਇਹਨੂੰ ਅਰੋਗਤਾ ਮਿਲ ਜਾਏ। ਜੇ ਕੋਈ ਮੇਰੇ ਦਾਤਾ ਜੀ ਇੱਥੇ ਵਕਾਰਾਂ ਤੋਂ ਬਚਣ ਆਇਆ, ਮਿਹਰ ਕਰੀ ਇਹਦਾ ਕਾਰਜ ਰਾਸ ਆਵੇ, ਵਕਾਰਾਂ ਤੋਂ ਬਚ ਜਾਏ। ਜੇ ਕੋਈ ਨਾਮ ਮੰਗਣ ਆਇਆ, ਮਿਹਰ ਕਰਿਓ ਇਹਨੂੰ ਨਾਮ ਦੀ ਦਾਤ ਦਿਓ। ਤੇ ਜੇ ਕੋਈ ਭਾਵਨਾ ਨਾਲ ਭਿੱਜ ਕੇ ਤੇਰੇ ਦਰਸ਼ਨਾਂ ਲਈ ਆਇਆ, ਕਿਰਪਾ ਕਰੀ ਇਹਦਾ ਵੀ ਕਾਰਜ ਰਾਸ ਆ ਜਾਏ। ਸਾਹਿਬ ਨੇ ਫਿਰ ਅਰਦਾਸ ਮੰਗੇ ਤੇ ਸਤਿਗੁਰੂ ਨੇ ਅਰਦਾਸ ਵਿੱਚ ਜਦੋਂ ਦਰਸ਼ਨ ਮੰਗੇ, ਕਹਿਣ ਲੱਗੇ ਭਾਉ ਤੇਰਾ ਭਾਂਗ, ਦੇਖੋ ਉੱਥੇ ਮੰਗ ਕੀ ਹੈ। ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾਂ ਦਰਸ਼ਨ ਕੀ ਭੁੱਖ, ਮੇਰੀ ਮੰਗ ਮੇਰੀ ਅਰਦਾਸ ਹੈ। ਕਰ ਕਾਸਾਂ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਦੇ ਕਾਰਜ ਵੀ ਰਾਸ ਕਰੀ ਦਾਤਾ, ਜਿਹੜਾ ਝੋਲੀ ਅੱਡ ਕੇ ਦਰਸ਼ਨ ਮੰਗਣਾ ਹੈ। ਦਰਸ਼ਨ ਮੰਗਣ ਵਾਲਾ ਕਹਿੰਦਾ ਕਿ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆਂ, ਮੇਰੀ ਬੇਨਤੀ ਹੈ ਮੈਨੂੰ ਤੇਰੇ ਦਰਸ਼ਨ ਹੋ ਜਾਣ। ਜਦੋਂ ਦਰਸ਼ਨਾਂ ਦੀ ਤਾਂਗ ਲੈ ਕੇ ਕੀ ਆਉਂਦਾ, ਤੜਫ ਲੈ ਕੇ ਆਉਂਦਾ, ਤੇ ਸਾਈ ਮਿਹਰ ਕਰਕੇ ਉਹਨੂੰ ਦਰਸ਼ਨਾਂ ਦੀ ਦਾਤ ਦਿੰਦੇ ਨੇ। ਤੇ ਇੱਕ ਬੇਨਤੀ ਕਰਾਂ, ਜਦੋਂ ਦਰਸ਼ਨ ਹੁੰਦੇ ਨੇ ਫਿਰ ਉਂਦਰੋਂ ਸ਼ੁਕਰ ਵਾਲੀ ਬਿਰਤੀ ਪੈਦਾ ਹੁੰਦੀ ਹੈ। ਭਾਵਾਂ ਸ਼ੁਕਰਾਨਾ ਅਸੀਂ ਪਦਾਰਥ ਲੈ ਕੇ ਵੀ ਕਰਨੇ ਆ, ਅਰੋਗਤਾ ਲੈ ਕੇ ਵੀ ਕਰਨੇ ਆ, ਸ਼ੁਕਰਾਨਾ ਅਸੀਂ ਨਾਮ ਲੈ ਕੇ ਵੀ ਕਰਨੇ ਆ, ਜਦੋਂ ਦਰਸ਼ਨ ਕਿਸੇ ਨੂੰ ਹੋਣ ਤੇ ਦਰਸ਼ਨਾਂ ਵਾਲੇ ਦੇ ਸ਼ੁਕਰਾਨੇ ਦਾ ਢੰਗ ਹੀ ਕੁਝ ਅਲਹਿਦਾ। ਰੱਬ ਮਿਹਰ ਕਰੇ, ਬੰਦਾ ਦਾਤਾ ਲੈਂਦਾ ਜੇ ਸ਼ੁਕਰ ਨਹੀਂ ਕਰਦਾ, ਸ਼ੁਕਰ ਕਰਨ ਦੀ ਜਾਚ ਆ ਜਾਏ, ਉਲਾਮੇ ਦੇਣ ਦੀ ਜਾਚ ਨਾ ਆਵੇ। ਉਲਾਮੇ ਦੇਣੇ ਅੰਦਰ ਦੀ ਅਗਿਆਨਤਾ ਹੈ। ਇੱਕ ਮਨੋਵਿਗਿਆਨਿਕ ਨੇ ਦੁਨੀਆਂ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ। ਉਸ ਬੰਦੇ ਦੀ ਮੈਂ ਜੀਵਨੀ ਪੜ੍ਹੀ, ਉਹ ਕਹਿੰਦਾ ਮੈਂ ਲੋਕਾਂ ਦੇ ਅੰਦਰ ਨੂੰ ਵੇਖਿਆ, ਲੋਕ ਕਿੱਥੇ ਖਲੋਤੇ ਨੇ। ਉਹਨੇ ਇੱਕ ਕਾਗਜ਼ ਦਾ ਟੁਕੜਾ ਲਿਆ, ਸਫੈਦ ਕਾਗਜ਼ ਸੀ, ਤੇ ਕਾਗਜ਼ ਦੇ ਬਿਲਕੁਲ ਵਿਚਕਾਰ ਉਹਨੇ ਇੱਕ ਕਾਲੇ ਰੰਗ ਦਾ, ਕਾਲਾ ਰੰਗ ਜਿਹੜਾ ਉੱਥੇ ਭਰ ਦਿੱਤਾ, ਇੱਕ ਚੱਕਰ ਇੱਕ ਬਿੰਦੂ ਕਾਲੇ ਰੰਗ ਦਾ ਬਣਾ ਦਿੱਤਾ। ਚੁਰਸਤੇ ਵਿੱਚ ਖਲੋ ਗਿਆ, ਹਰ ਬੰਦੇ ਨੂੰ ਲੰਘਦੇ ਨੂੰ ਪੁੱਛਦਾ ਤੁਹਾਨੂੰ ਕੀ ਦਿਸਦਾ, ਹਰ ਇੱਕ ਨੇ ਕਿਹਾ ਕਾਲਾ ਧੱਬਾ। ਸਵੇਰ ਤੋਂ ਸ਼ਾਮ ਤੱਕ 100-150 ਬੰਦਾ ਜਿੰਨੇ ਵੀ ਮਿਲੇ, ਹਰ ਇੱਕ ਨੇ ਕਿਹਾ ਕਾਲਾ ਧੱਬਾ। ਕਹਿੰਦਾ ਲੋਕਾਂ ਦੇ ਸੋਚਣ ਦਾ ਢੰਗ ਬੜਾ ਗਲਤ ਏ, ਜਿਹੜੇ ਨਿਸ਼ੁਕਰੇ ਨੇ ਉਹਨਾਂ ਨੂੰ ਕਾਲਾ ਧੱਬਾ ਦਿਸਦਾ ਹੈ, ਸ਼ੁਕਰ ਕਰਨ ਵਾਲੇ ਕਹਿੰਦੇ ਧੱਬਾ ਤੇ ਥੋੜੀ ਜਿਹੀ ਥਾਂ ਤੇ ਵੇ, ਚਿੱਟਾ ਕਾਗਜ਼ ਤਾਂ ਬਹੁਤ ਵੱਡਾ ਹੈ। ਚਿੱਟਾ ਕਾਗਜ਼ ਕਿਸੇ ਨੂੰ ਦਿਸਿਆ, ਕਾਲਾ ਧੱਬਾ ਹੀ ਦਿਸਿਆ। ਹਕੀਕਤ ਏ ਨਿਸ਼ੁਕਰਾ ਬੰਦਾ ਕਹਿੰਦਾ 10 ਵਸਤੂ ਲੈ ਪਾਛੈ ਪਾਵੇ, ਉਹਨੂੰ ਕਾਲਾ ਧੱਬਾ ਹੀ ਦਿਸਦਾ। ਜਿਹੜੀ ਚੀਜ਼ ਨਹੀਂ ਮਿਲੀ, ਜਿਹੜੀ ਨਹੀਂ ਮਿਲੀ ਉਹਦਾ ਕੋਈ ਸ਼ੁਕਰ, ਜਿਹੜੀ ਮਿਲੀ ਉਹਦਾ ਸ਼ੁਕਰ ਨਹੀਂ। ਕਹਿਣ ਲੱਗੇ 10 ਵਸਤੂ ਲੈ ਪਾਛੈ ਪਾਵੇ, ਏਕ ਬਸਤ ਕਾਰਨ ਵਿਖੋਟ ਗਵਾਵੇ, ਏਕ ਪੀ ਨਾ ਦੇ 10 ਪੀ ਖਿਰ ਲੇ, ਤੋ ਮੂੜਾ ਕਹੋ ਕਹਾਂ ਕਰੇ। ਜਦੋਂ ਤੇਰੇ ਅੰਦਰ ਸ਼ੁਕਰਾਨੇ ਦੀ ਬਿਰਤੀ ਪੈਦਾ ਹੋ ਜਾਏ, ਦਰਸ਼ਨ ਕਰਕੇ ਫਿਰ ਸ਼ੁਕਰ ਕੀਤਾ, ਲੱਖੀ ਜੰਗਲ ਦੇ ਸਿੱਖਾਂ ਨੇ ਤਾਂ ਹੀ ਭਾਈ ਸਾਹਿਬ ਨੇ ਜਿਹੜੇ ਬਚਨ ਕਹੇ ਉਹਨਾਂ ਮੁਤਾਬਕ ਗੁਰੂ ਜਦੋਂ ਕਿਸੇ ਦੇ ਮੱਥੇ ਤੇ ਹੱਥ ਰੱਖੇ ਉਹਦੀਆਂ ਅਵਸਥਾਵਾਂ ਚੇਂਜ ਹੁੰਦੀਆਂ ਨੇ, ਅਰਦਾਸ ਦਾ ਟੰਗ ਉਹਦਾ ਚੇਂਜ ਹੁੰਦਾ। ਜਦੋਂ ਲੱਖੀ ਜੰਗਲ ਗਏ ਉੱਥੇ ਦਰਸ਼ਨ ਸਿੱਖ ਲੈ ਕੇ ਸੰਗਤਾਂ ਆਈਆਂ ਤੇ ਹਜ਼ੂਰ ਨੂੰ ਸ਼ਬਦ ਕਹਿਣੇ ਪਏ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਓ ਮੱਤੋ ਨੇ, ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਯੋ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ। ਮਿਲਣ ਤੋਂ ਬਾਅਦ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ ਤੇ ਜਦੋਂ ਫਿਰ ਇਸ ਸ਼ੁਕਰਾਨੇ ਵੀ ਜੁੜਦਾ ਫਿਰ ਉਹਦਾ ਦੁਨਿਆਵੀ ਤੌਣ ਤੇ ਨੁਕਸਾਨ ਵੀ ਹੋਵੇ ਤਾਂ ਵੀ ਸ਼ੁਕਰ ਹੀ ਕਰਦਾ ਹੈ। ਦੇਖੋ ਅਵਸਥਾ ਹੈ ਹਰ ਬੰਦੇ ਦੀ ਆਪੋ ਆਪਣੀ ਨੀ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਜਦੋਂ ਚਮਕੌਰ ਦੀ ਗੜੀ ਵਿਚ ਰਾਤ ਬਹਿੰਦੇ ਨੇ, ਮੈਂ ਕਹਿੰਦਾ ਸ਼ੁਕਰ ਕਰਨਾ ਸਿੱਖਣਾ ਹੋਵੇ ਸਾਹਿਬ ਪ੍ਰੀਤਮ ਕਲਗੀ ਵਾਲੇ ਤੋਂ ਸਿੱਖੀਏ। ਅਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਪੁੱਤਰ ਛੋਟੇ ਵੀ ਨਾਲ ਸਨ, ਸਰਸਾ ਤੱਕ ਆਉਂਦਿਆਂ ਪਾਰ ਕਰਦਿਆਂ ਦੋ ਵਿਛੜ ਗਏ। ਹੁਣ ਉਸ ਦਾਤੇ ਦੇ ਸ਼ੁਕਰ ਦੀ ਉਹਦੀ ਅਰਦਾਸ ਦਾ ਮੁਕਾਬਲਾ ਕਿਵੇਂ ਕਰਨਾ ਜੀ? ਸਾਹਿਬ ਕਿਰਪਾਲੂ ਸੰਬੰਧੀ ਤਾਂ ਹੀ ਤਾਂ ਸ਼ਬਦ ਵਰਤੇ ਸਨ ਅੱਲਾ ਯਾਰ ਖਾਂ ਜੋਗੀ ਨੇ, ਕਹਿਣ ਲੱਗੇ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਇਹ ਕੈਸੀ ਅਰਦਾਸ ਹੋਵੇਗੀ? ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੋਲਾ, ਠੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਅੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾ ਪਰ ਨਹੀਂ ਸ਼ਿਕਵਾ। ਜਦੋਂ ਇਸ ਅਵਸਥਾ ਤੇ ਕੋਈ ਚਲਾ ਜਾਏ ਕਹਿਣ ਲੱਗੇ ਕੱਲ ਚਾਰ ਥੇ ਅਬ ਦੋ ਹੋ, ਸ਼ਹਿਰ ਯੇ ਵੀ ਨਾ ਹੋਗੇ ਹਮ ਸ਼ੁਕਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਕੱਲ ਚਾਰ ਸੀ ਹੁਣ ਦੋ, ਸਵੇਰੇ ਨਾ ਵੀ ਨੀ ਰਹਿਣਾ। ਉਹਵੇ ਸਿਖਰ ਦੀ ਅਰਦਾਸ ਜਦੋਂ ਸ਼ੁਕਰ ਵਾਲੀ ਭਾਵਨਾ ਨਿਕਲੇ, ਸਿੱਖ ਅਰਦਾਸ ਕਰਦਾ ਹੈ ਦਾਤਿਆ ਸੰਗਤ ਵਿਚ ਅਨੇਕਾਂ ਲੋਕ ਆਏ ਨੇ, ਅਨੇਕਾਂ ਜੀਵ ਆਏ ਨੇ, ਪਰ ਸਾਰਿਆਂ ਦੇ ਅਰਦਾਸ ਦੀ ਅਵਸਥਾ ਇੱਕੋ ਜੀ ਨਹੀਂ। ਕੋਈ ਪਦਾਰਥ ਮੰਗਣ ਆਇਆ, ਕੋਈ ਪੁੱਤਰ ਮੰਗਣ ਆਇਆ, ਕੋਈ ਪਦਵੀ ਮੰਗਣ ਆਇਆ, ਕੋਈ ਦਾਤਾ ਜੀ ਵਕਾਰਾਂ ਤੋਂ ਛੁਟਕਾਰਾ ਮੰਗਣ ਆਇਆ, ਕੋਈ ਨਾਮ ਮੰਗਣ ਆਇਆ, ਕੋਈ ਦਾਤਾ ਦਰਸ਼ਨ ਪਿਆਸ ਲੈ ਕੇ ਆਇਆ, ਤੇ ਕੋਈ ਭਾਵਨਾ ਵਾਲਾ ਕੇਵਲ ਸ਼ੁਕਰ ਕਰਨ ਆਇਆ। ਤੂੰ ਮਿਹਰ ਕਰੀ ਜਿੰਨੇ ਵੀ ਆਏ ਨੇ ਸਰਬੱਤ ਦੇ ਕਾਰਜ ਰਾਸ ਕਰਨਾ, ਸਾਰਿਆਂ ਦੀ ਜ਼ਿੰਦਗੀ ਦੇ ਕਾਰਜ ਰਾਸ ਹੋਣ, ਫਿਰ ਅਸੀਂ ਇਸ ਫਿਕਰੇ ਨੂੰ ਜਾਂ ਇਸ ਪਹਿਰੇ ਨੂੰ ਦੁਹਰਾ ਲਈਏ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਅੱਗੇ ਬਚਨ ਨੇ ਆਪ ਜੀ ਦੇ ਹਜ਼ੂਰ ਸੋਦਰ ਰਹਿ ਰਾਸ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ ਕਰਨਾ। ਬੋਲਨੇ ਆ ਸਾਡੇ ਬੋਲਣਾ ਕੰਟਰੋਲ ਨਹੀਂ, ਹੋ ਸਕਦਾ ਸੀ ਕਈ ਸਿਆਰੀ ਬਿਆਰੀ ਲੱਗ ਮਾਤਰ ਛੱਡ ਗਏ ਹੋਈਏ, ਤੁਸੀਂ ਕਿਰਪਾ ਕਰਿਓ ਬਖਸ਼ ਦੇਣਾ। ਸਰਬੱਤ ਦੇ ਕਾਰਜ ਰਾਸ ਕਰਨੇ। ਇਸ ਤੋਂ ਅੱਗੇ ਕੱਲ ਦੀ ਜਿਹੜੀ ਤੁਕ ਹੈ ਕਿ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਆਧਾਰ ਬਣਾ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਆਪ ਸੰਗਤ ਵੇਲੇ ਸਿਰ ਜਿਵੇਂ ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ, ਕੱਲ ਨੂੰ ਫਿਰ ਸ਼ਾਮ ਦੀ ਹਾਜ਼ਰੀ ਭਰਨੀ ਹੈ। ਯਤਨ ਕਰੀਏ ਵਕਤ ਸਿਰ ਆ ਇਹਨਾਂ ਪਾਸੋਂ ਕੀਰਤਨ ਸਰਵਣ ਕਰਾਂਗੇ, ਤਾਂ ਜੋ ਸਤਿਗੁਰੂ ਕਿਤੇ ਸ਼ਬਦ ਦਾ ਕੀਮਤੀ ਹੀਰਾ ਸਾਡੇ ਅੰਦਰ ਵੀ ਵਸ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।